ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹੇ ਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਖਗ ਖੰਡ ਬਿਹੰਡੰ ਖਲ ਦਲ ਖੰਡੰ ਯਤਰਣ ਮੰਡੰ ਬਰ ਬੰਡੰ ਪੁਜ ਦੰਡ ਅਖੰਡੰ ਤੇਜ ਅਮੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾਂ ਕਰਣੰ ਦੁਰਮਤ ਦਰਣੰ ਕਿਲ ਬਿਖ ਹਰਣੰ ਅਸ ਸਰਣੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਪਾਰਣ ਮਮ ਪ੍ਰਤਪਾਰਣ ਜੈ ਤੇ ਗੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਪਾਰਣ ਮਮ ਪ੍ਰਤਪਾਰਣ ਜੈ ਤੇ ਗੰ ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਸੱਚੇ ਪਾਤਸ਼ਾਹ ਲੋਕ ਪਰਲੋਕ ਕੇ ਰੱਖਿਅਕ ਪੂਰਨ ਪਾਰ ਬ੍ਰਹਮ ਪਰਮੇਸ਼ਰ ਚਬਰ ਛਤਰ ਤਖਤ ਦੇ ਮਾਲਕ ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ ਆਪਣਿਆਂ ਸਿੱਖਾਂ ਦਾਸਾਂ ਦੀ ਸਦਾ ਹੀ ਸਹਾਇਤਾ ਕਰਨ ਵਾਲੇ ਗਰੀਬ ਨਵਾਜ ਸਤਿਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਾਜ਼ਰੀ ਵਿਖੇ ਆਪ ਸਭ ਸੰਗਤਾਂ ਸੁਭਾਇਮਾਨ ਹੋ ਇੱਕ ਵਾਰ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖਣਾ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਹਾਜ਼ਰੀ ਵਿਖੇ ਸੁਭਾਇਮਾਨ ਸਾਧ ਸੰਗਤ ਜੀਓ ਆਪ ਜੀ ਬੜੇ ਪਿਆਰ ਦੇ ਨਾਲ ਜਿੱਥੇ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ ਉੱਥੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਵੀ ਆਪ ਜੀ ਨੇ ਸਰਵਣ ਕੀਤਾ ਗੁਣ ਗਾਵਾਂ ਨਿਤ ਤੇਰੇ ਇਸ ਗੁਰਬਾਣੀ ਦੀ ਤੁੱਕ ਨੂੰ ਟੇਕ ਬਣਾ ਕੇ ਵੱਖ ਵੱਖ ਪ੍ਰਮਾਣ ਆਪ ਸਭ ਸੰਗਤਾਂ ਨੂੰ ਭਾਈ ਜਸਵੀਰ ਸਿੰਘ ਜੀ ਦਾ ਰਾਗੀ ਜੱਥਾ ਪ੍ਰੇਮ ਸਹਿਤ ਸਰਵਣ ਕਰਾ ਰਹੇ ਸਨ ਜੀ ਆਓ ਬੜੇ ਪਿਆਰ ਨਾਲ ਸਾਰੀ ਸੰਗਤ ਜੋੜੋ ਦੋਵੇਂ ਹੱਥ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਹਾਜ਼ਰੀ ਵਿਖੇ ਆਪ ਸਮੂਹ ਸੰਗਤ ਸਰਵਣ ਕਰਦੇ ਹੋ ਅੱਜ ਕੱਲ੍ਹ ਸਾਧ ਸੰਗਤ ਜੀ ਪਾਉਂਟਾ ਸਾਹਿਬ ਦੀ ਜੰਗ ਦੀ ਕਥਾ ਚੱਲ ਰਹੀ ਆ ਮਹਾਰਾਜ ਕਿਰਪਾਲੂ ਸਤਿਗੁਰੂ ਘੋੜੇ ਤੇ ਸੱਜੇ ਆਪ ਜੰਗ ਦਾ ਮੁਆਇਨਾ ਕਰ ਰਹੇ ਹਨ ਆਪ ਜੰਗ ਨੂੰ ਨਿਹਾਰ ਰਹੇ ਨੇ ਤੇ ਦੂਜੇ ਪਾਸੇ ਗੁਰੂ ਕੇ ਲਾਲ ਇੱਕ ਤੋਂ ਇੱਕ ਵੱਧ ਕੇ ਸ਼ਸਤਰ ਵਿੱਦਿਆ ਸਤਿਗੁਰੂ ਜੀ ਨੂੰ ਜੰਗ ਦੇ ਵਿੱਚ ਵਿਖਾ ਰਹੇ ਹਨ ਜੀ ਸਾਧ ਸੰਗਤ ਜੀ ਦੋ ਚੀਜ਼ਾਂ ਖਾਸ ਕਰਕੇ ਸਿੱਖ ਕਦੀ ਨਾ ਭੁਲਾਵੇ, ਇੱਕ ਗੁਰਬਾਣੀ ਦਾ ਅਭਿਆਸ ਅਤੇ ਇੱਕ ਸ਼ਸਤਰਾਂ ਦਾ ਅਭਿਆਸ ਜੀ। ਸਤਿਗੁਰੂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਣ ਲੱਗੇ ਤਾਂ ਸਤਿਗੁਰੂ ਜੀ ਨੇ ਸਿੰਘਾਂ ਨੂੰ ਆਖਿਆ ਸੀ, ਖਾਲਸਾ ਜੀ ਗੁਰਬਾਣੀ ਦਾ ਅਭਿਆਸ ਨਾ ਵਿਸਾਰਿਓ, ਗੁਰੂ ਗੁਰੂ ਜਪਣਾ ਹੈ ਅਤੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਿਓ, ਘੋੜਸਵਾਰੀ ਦਾ ਅਭਿਆਸ ਕਰਿਓ। ਇਹ ਕਾਰਜ ਜਦੋਂ ਕਰੋਗੇ ਦੁਨੀਆ ਦੀ ਕੋਈ ਵੀ ਕੌਮ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ ਜੀ। ਸਤਿਗੁਰੂ ਜੀ ਦੇ ਬਚਨ ਸਨ ਖਾਲਸਾ ਜੀ। ਹਰ ਇੱਕ ਸਿੱਖ ਪਾਉਂਟਾ ਸਾਹਿਬ ਦੀ ਜੰਗ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੂੰ ਆਪਣੇ ਸ਼ਸਤਰਾਂ ਦਾ ਜ਼ੋਰ ਵਿਖਾਉਂਦਾ ਹੈ। ਜਿਹੜਾ ਤੀਰ ਚਲਾ ਸਕਦਾ ਉਹ ਤੀਰ ਚਲਾ ਚਲਾ ਕੇ ਸਤਿਗੁਰੂ ਜੀ ਨੂੰ ਵਿਖਾ ਰਿਹਾ ਹੈ। ਜਿਹੜਾ ਤਲਵਾਰ ਚਲਾਉਣੀ ਜਾਣਦਾ ਉਹ ਤਲਵਾਰ ਚਲਾ ਚਲਾ ਕੇ ਸਤਿਗੁਰੂ ਜੀ ਨੂੰ ਵਿਖਾ ਰਿਹਾ ਹੈ। ਸਤਿਗੁਰੂ ਸਭਨਾਂ ਦੇ ਉੱਤੇ ਪ੍ਰਸੰਨ ਹਨ। ਜੰਗ ਦਾ ਮੈਦਾਨ ਪੂਰਾ ਮਚਿਆ ਹੋਇਆ ਹੈ। ਰਣ ਤੱਤੇ ਵਿੱਚ ਗੁਰੂ ਕੇ ਸਿੰਘ ਜੂਝ ਰਹੇ ਹਨ ਅਤੇ ਪਠਾਣਾਂ ਨੂੰ ਸਾਧ ਸੰਗਤ ਦੀ ਮੌਤ ਦੇ ਘਾਟ ਉਤਾਰ ਰਹੇ ਹਨ ਜੀ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਆਪ ਬੈਠੇ ਸਭ ਕੁਝ ਵੇਖ ਰਹੇ ਨੇ ਅਤੇ ਆਪ ਜੀ ਨੇ ਸਰਵਣ ਕੀਤਾ, ਫਤਿਹ ਸ਼ਾਹ ਅਤੇ ਭੀਮ ਚੰਦ ਹੋਣਾ ਨੇ ਬੜੀ ਵੱਡੀ ਛੇੜ ਆਮ ਜੇ ਬੰਦਿਆਂ ਦੀ ਡਾਂਗਾਂ ਸੋਟੇ ਫੜਾ ਕੇ ਅਤੇ ਗੁਰੂ ਕੀਆਂ ਫੌਜਾਂ ਦੇ ਉੱਤੇ ਭੇਜੀ ਸੀਗੀ ਜੀ। ਉਸ ਛੇੜ ਦਾ ਮੁਕਾਬਲਾ ਪੀਰ ਜੀ ਬਜ਼ੁਰਗੀ ਵਿੱਚ ਆਪ ਵੀ ਕਰ ਰਹੇ ਨੇ, ਆਪਣੇ 700 ਮੁਰੀਦ ਵੀ ਨਾਲ ਲਏ ਹਨ ਅਤੇ ਨਾਲ ਆਪਣੇ 4 ਪੁੱਤਰਾਂ ਨੂੰ ਵੀ ਲਿਆ ਹੈ। ਇੱਕ ਬੰਨੇ ਸੰਗੋ ਸ਼ਾਹ ਜੀ ਜੰਗ ਕਰ ਰਹੇ ਨੇ, ਇੱਕ ਬੰਨੇ ਜੀਤ ਮੱਲ ਜੀ ਜੰਗ ਕਰ ਰਹੇ ਨੇ, ਇੱਕ ਬੰਨੇ ਮਾੜੀ ਚੰਦ ਜੀ ਜੰਗ ਕਰ ਰਹੇ ਹਨ ਅਤੇ ਸਾਧ ਸੰਗਤ ਆਪ ਜੀ ਨੇ ਕੱਲ੍ਹ ਸਰਵਣ ਕੀਤਾ। ਗੋਪਾਲ ਗੁਲੇਰੀਆ ਨਾਮ ਦਾ ਰਾਜਾ ਉਹ ਯੁੱਧ ਦੇ ਮੈਦਾਨ ਵਿੱਚ ਆਇਆ। ਫਤਿਹ ਸ਼ਾਹ ਨੇ ਉਚੇਚਾ ਉਸ ਨੂੰ ਭੇਜਿਆ। ਗੋਪਾਲ ਗੁਲੇਰੀਏ ਨੇ ਯੁੱਧ ਦੇ ਮੈਦਾਨ ਵਿੱਚ ਆ ਕੇ ਤੀਰਾਂ ਦਾ ਮੀਂਹ ਵਧਾ ਦਿੱਤਾ ਸੀਗਾ ਜੀ, ਗੋਲੀਆਂ ਦਾ ਮੀਂਹ ਉਹਨੇ ਵਧਾ ਦਿੱਤਾ, ਜਿਹਦਾ ਨੁਕਸਾਨ ਗੁਰੂ ਕੀਆਂ ਫੌਜਾਂ ਨੂੰ ਵੀ ਹੋ ਰਿਹਾ ਹੈ। ਪਰ ਸਾਧ ਸੰਗਤ ਜੇ ਕੋਈ ਉਸ ਜੰਗ ਵਿੱਚ ਮਰ ਵੀ ਰਿਹਾ ਹੈ ਨਾ, ਵਾਹਿਗੁਰੂ ਸ਼ਹਾਦਤ ਵੀ ਪ੍ਰਾਪਤ ਕਰ ਰਿਹਾ ਹੈ, ਅਤੇ ਉਹ ਵੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਰਾਜ ਭਾਗ ਦੀ ਪ੍ਰਾਪਤੀ ਕਰੇਗਾ ਜੀ। ਔਰ ਇਹਦੇ ਨਾਲ ਦੀ ਨਾਲ ਜਿਹਨੇ ਆਪਣੇ ਹਿਰਦੇ ਵਿੱਚ ਕੋਈ ਵੀ ਫੁਰਨਾ ਨਹੀਂ ਰੱਖਿਆ ਉਹ ਫਿਰ ਸਤਿਗੁਰੂ ਜੀ ਨੂੰ ਪਿਆਰਾ ਹੋ ਰਿਹਾ ਹੈ ਅਤੇ ਸਤਿਗੁਰੂ ਗਰੀਬ ਨਿਵਾਜ ਜੀ ਦਾ ਸਰੂਪ ਮੁਕਤੀ ਪ੍ਰਾਪਤ ਕਰ ਰਿਹਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਵਿੱਚ ਉਹਨੂੰ ਲੀਨਤਾ ਪ੍ਰਾਪਤ ਹੋ ਜਾਂਦੀ ਹੈ। ਕੱਲ੍ਹ ਆਪ ਜੀ ਨੇ ਸਰਵਣ ਕੀਤਾ, ਜਦੋਂ ਗੋਪਾਲ ਗੁਲੇਰੀਏ ਨੇ ਆ ਕੇ ਫੌਜਾਂ ਦਾ ਨੁਕਸਾਨ ਕਰਨਾ ਚਾਹਿਆ ਅਤੇ ਪੀਰ ਜੀ ਦੇ ਦੋ ਪੁੱਤਰ ਗੋਪਾਲ ਗੁਲੇਰੀਏ ਦੇ ਨਾਲ ਲੜਨ ਵਾਸਤੇ ਗਏ। ਗੋਪਾਲ ਗੁਲੇਰੀਆ ਬੜੀ ਵੀਰਤਾ ਦੇ ਨਾਲ ਤੀਰ ਛੱਡਦਾ ਸੀ, ਪੀਰ ਜੀ ਦੇ ਪੁੱਤਰ ਵੀ ਬੜੀ ਵੀਰਤਾ ਦੇ ਨਾਲ ਲੜ ਰਹੇ ਸਨ, ਪਰ ਪੀਰ ਜੀ ਦਾ ਵੱਡਾ ਪੁੱਤਰ ਸਾਧ ਸੰਗਤ ਉਹ ਗੋਪਾਲ ਗੁਲੇਰੀਏ ਨਾਲ ਜੰਗ ਕਰ ਰਿਹਾ ਹੈ। ਗੋਪਾਲ ਗੁਲੇਰੀਆ ਆਪਣੇ ਤਨ ਨੂੰ ਬਚਾਉਂਦਾ ਹੈ ਅਤੇ ਉਹਨੇ ਬੜੀ ਵੀਰਤਾ ਦੇ ਨਾਲ ਬੜੀ ਛੇਤੀ ਦਿੱਤੀ ਇੱਕ ਵੱਡਾ ਤੀਰ ਚਲਾਇਆ। ਉਹ ਵੱਡਾ ਤੀਰ ਪੀਰ ਬੁੱਧੂ ਸ਼ਾਹ ਜੀ ਦੇ ਪੁੱਤਰ ਦੇ ਸੀਨੇ ਵਿੱਚ ਜਾ ਲੱਗਾ ਜੀ, ਐ ਸੀਨੇ ਨੂੰ ਫੋੜ ਦਿੱਤਾ ਤੀਰ ਨੇ। ਪੀਰ ਜੀ ਦਾ ਬੱਚਾ, ਪੀਰ ਜੀ ਦਾ ਬੇਟਾ ਸਾਧ ਸੰਗਤ ਧਰਤੀ 'ਤੇ ਡਿੱਗ ਗਿਆ। ਪੀਰ ਜੀ ਨੇ ਵੀ ਵੇਖਿਆ ਵੀ ਮੇਰਾ ਪੁੱਤ ਸ਼ਹਾਦਤ ਦਾ ਜਾਮ ਪੀ ਗਿਆ ਹੈ, ਪਰ ਪੀਰ ਜੀ ਨੇ ਆਪਣੇ ਆਪ ਨੂੰ ਖਾਲਸਾ ਜੀ ਡੁਲਾਇਆ ਨਹੀਂ, ਬਲਕਿ ਖੁਸ਼ੀ ਪ੍ਰਾਪਤ ਕੀਤੀ। ਪਠਾਣਾ ਨੇ ਜਿਹੜਾ ਦਾਗ ਲਾ ਦਿੱਤਾ ਸੀਗਾ ਉਹ ਮੇਰਾ ਪੁੱਤਰ ਉਸ ਦਾਗ ਨੂੰ ਧੋ ਗਿਆ ਹੈ। ਪਠਾਣ ਭੱਜ ਗਏ ਸਨ ਅਤੇ ਉਲਟਾ ਸਤਿਗੁਰੂ ਜੀ ਨਾਲ ਹੀ ਆ ਕੇ ਲੜ ਰਹੇ ਸਨ, ਪਰ ਮੇਰੇ ਪੁੱਤਰ ਨੇ ਸ਼ਹਾਦਤ ਦਾ ਜਾਮ ਪੀ ਕੇ ਲੱਗੇ ਹੋਏ ਦਾਗ ਨੂੰ ਧੋ ਦਿੱਤਾ ਹੈ। ਪੀਰ ਜੀ, ਬਲਕਿ ਪੈਰ ਨਹੀਂ ਪੀਰ ਜੀ ਨੇ ਪਰਾਂ ਕੀਤਾ, ਪੀਰ ਜੀ ਅਗਲ ਵਾਂਢੀ ਹੋ ਕੇ ਹੋਰ ਲੜ ਰਹੇ ਹਨ। ਮਾਮਾ ਕਿਰਪਾਲ ਚੰਦ ਜੀ ਦਾ ਜੰਗ ਆਪ ਜੀ ਨੇ ਸਰਵਣ ਕੀਤਾ। ਜਦੋਂ ਪੀਰ ਜੀ ਦਾ ਪੁੱਤਰ ਦੀ ਸ਼ਹਾਦਤ ਦੇ ਬਾਰੇ ਪਤਾ ਲੱਗਾ, ਮਾਮਾ ਕਿਰਪਾਲ ਚੰਦ ਜੀ ਮਾਤਾ ਗੁਜਰੀ ਜੀ ਦੇ ਭਰਾ ਹਨ, ਆਏ ਸਤਿਗੁਰੂ ਜੀ ਨੂੰ ਕਹਿਣ ਲੱਗੇ, ਸਤਿਗੁਰੂ ਆਪ ਕਿਰਪਾ ਕਰੋ, ਮੈਨੂੰ ਆਗਿਆ ਦਵੋ, ਮੈਂ ਵੀ ਜੰਗ ਵਿੱਚ ਜਾਣਾ ਚਾਹੁੰਦਾ ਹਾਂ। ਸਤਿਗੁਰੂ ਜੀ ਨੇ ਆਗਿਆ ਦਿੱਤੀ, ਮਾਮਾ ਕਿਰਪਾਲ ਚੰਦ ਜੀ ਘੋੜੇ 'ਤੇ ਚੜ੍ਹੇ, ਸਾਧ ਸੰਗਤ ਤੀਰ ਚਲਾਉਂਦੇ ਹੋਏ ਔਰ ਆਪਣੇ ਘੋੜੇ ਦੇ ਨਾਲ ਦੁਸ਼ਮਣਾਂ ਨੂੰ ਵਿੰਨਦਿਆਂ ਹੋਇਆਂ, ਵਾਹਿਗੁਰੂ ਮਿੱਧਦਿਆਂ ਹੋਇਆਂ ਅੱਗੇ ਵੱਧ ਰਹੇ ਨੇ। ਅਤੇ ਕੱਲ੍ਹ ਆਪ ਜੀ ਨੇ ਸਰਵਣ ਕੀਤਾ, ਗੋਪਾਲ ਗੁਲੇਰੀਏ ਨੇ ਮਾਮਾ ਕਿਰਪਾਲ ਚੰਦ ਜੀ ਦੀ ਵੀਰਤਾ ਵੇਖੀ ਅਤੇ ਸਤਿਗੁਰੂ ਜੀ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਦੇ ਸੀਨੇ ਉੱਤੇ ਤੀਰ ਚਲਾਉਣ ਦਾ ਯਤਨ ਕੀਤਾ ਜੀ। ਘੋੜਾ ਤੁਰਬਕ ਪਿਆ, ਜਿਹਦੇ ਕਰਕੇ ਜਿਹੜਾ ਤੀਰ ਸੀਗਾ ਉਹ ਘੋੜੇ ਦੀ ਕਾਠੀ ਵਿੱਚ ਜਾ ਲੱਗਾ ਜੀ, ਨਿਸ਼ਾਨਾ ਇਸ ਤਰ੍ਹਾਂ ਉਹਦਾ ਹਿੱਲ ਗਿਆ। ਮਾਮਾ ਕਿਰਪਾਲ ਚੰਦ ਜੀ ਨੇ ਗੋਪਾਲ ਗੁਲੇਰੀਏ ਨੂੰ ਵੰਗਾਰਿਆ, ਉਹਨੂੰ ਆਖਿਆ, ਗੁਲੇਰੀਏ ਹੁਣ ਕਿੱਥੇ ਚੱਲਣਾ, ਹੁਣ ਮੇਰੇ ਸਾਹਮਣੇ ਰੁਕ, ਹੁਣ ਤੇਰਾ ਵਾਰ ਸਹਿਣ ਦਾ ਸਮਾਂ ਆ ਗਿਆ। ਕਹਿਣ ਲੱਗੇ, ਹੁਣ ਮੈਂ ਵਾਰ ਕਰਾਂਗਾ, ਤੂੰ ਸਹਿਣ ਕਰੇਗਾ। ਉੱਥੇ ਸਾਧ ਸੰਗਤ ਕੱਲ੍ਹ ਆਪ ਜੀ ਨੇ ਸਰਵਣ ਕੀਤਾ, ਗੋਪਾਲ ਗੁਲੇਰੀਏ ਦੇ ਉੱਤੇ ਜਦੋਂ ਤੀਰ ਚਲਾਇਆ ਅਤੇ ਗੋਪਾਲ ਗੁਲੇਰੀਏ ਦੇ ਜਿਹੜਾ ਘੋੜਾ ਸੀ ਨਾ ਉਹਦੇ ਕੰਨ ਦੇ ਮੁੱਢ ਲਾਗੇ ਜਾ ਕੇ ਮਾਮਾ ਕਿਰਪਾਲ ਚੰਦ ਜੀ ਦਾ ਭੇਜਿਆ ਹੋਇਆ ਤੀਰ ਲੱਗਾ ਜਾ ਕੇ। ਜਦੋਂ ਤੀਰ ਲੱਗਾ ਘੋੜੇ ਨੂੰ ਬੜਾ ਵੱਡਾ ਨੁਕਸਾਨ ਪਹੁੰਚਿਆ, ਗੋਪਾਲ ਗੁਲੇਰੀਆ ਥੱਲੇ ਡਿੱਗਿਆ ਅਤੇ ਵਾਪਸ ਫਤਿਹ ਸ਼ਾਹ ਵੱਲ ਭੱਜ ਤੁਰਿਆ ਜੀ। ਡਰ ਕੇ ਵਾਪਸ ਫਤਿਹ ਸ਼ਾਹ ਜੀ ਕੋਲ ਜਦੋਂ ਭੱਜ ਗਿਆ, ਉੱਧਰ ਮਾਮਾ ਕਿਰਪਾਲ ਚੰਦ ਜੀ ਪੀਰ ਬੁੱਧੂ ਸ਼ਾਹ ਜੀ ਨੂੰ ਧੀਰਜ ਦਿੱਤਾ ਅਤੇ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਪਹੁੰਚੇ ਹਨ। ਇੱਧਰ ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀਗਾ, ਇੱਕ ਹੋਰ ਰਾਜਾ ਜਿਹਦਾ ਨਾਮ ਚੰਦੇਲ ਹੰਡੂਰੀਆ, ਚੰਦੇਲ ਹੰਡੂਰੀਆ ਹੁਣ ਜੰਗ ਦੇ ਮੈਦਾਨ ਵਿੱਚ ਆਇਆ, ਸਤਿਗੁਰੂ ਵੇਖ ਰਹੇ ਨੇ ਹੁਣ ਨਵਾਂ ਰਾਜਾ ਆਇਆ ਹੈ। ਇੱਕ ਤੇ ਇੱਕ ਵਾਰ ਵਾਪਸ ਪੁੱਠੇ ਪੈਰ ਭੱਜ ਕੇ ਫਤਿਹ ਸ਼ਾਹ ਕੋਲ ਚਲੇ ਗਿਆ, ਹੁਣ ਨਵਾਂ ਰਾਜਾ ਆਇਆ ਅਤੇ ਸਤਿਗੁਰੂ ਨੇ ਨਗਾਰੇ ਵਜਾਉਣ ਵਾਲੇ ਨੂੰ ਆਖਿਆ, ਭਾਈ ਗੁਰੂ ਕੇ ਸਿੱਖਾਂ ਦੇ ਅੰਦਰ ਉਤਸ਼ਾਹ ਪੈਦਾ ਹੋਵੇ ਇਸ ਵਾਸਤੇ ਬਹੁਤ ਜ਼ਿਆਦਾ ਉੱਚੀ ਤੂੰ ਨਗਾਰਾ ਵਜਾ ਪਾਈ। ਉਹਨੇ ਉੱਚੀ ਦਿੱਤੇ ਨਗਾਰਾ ਵਜਾਇਆ ਅਤੇ ਸਾਧ ਸੰਗਤ ਖੂਬ ਜੰਗ ਦੇ ਮੈਦਾਨ ਵਿੱਚ ਤੀਰ ਚੱਲ ਰਹੇ ਨੇ, ਤਲਵਾਰਾਂ ਚੱਲ ਰਹੀਆਂ ਹਨ, ਗੋਲੀਆਂ ਚੱਲ ਰਹੀਆਂ ਹਨ। ਆਓ ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ, ਭਾਈ ਸਾਹਿਬ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਜੋ ਆਪਣੀ ਕਲਮ ਰਾਹੀਂ ਪਾਉਂਟਾ ਸਾਹਿਬ ਦੇ ਯੁੱਧ ਦਾ ਵਰਣਨ ਕਰ ਰਹੇ ਨੇ, ਆਓ ਆਪਾਂ ਪਿਆਰ ਦੇ ਨਾਲ ਸਰਵਣ ਕਰੀਏ। ਧਰੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਤੇ ਇੱਕ ਵਾਰੀ ਗੱਜ ਕੇ ਆਖੋ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਫੇਰ ਆਖੋ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਆਪ ਸੱਚੇ ਪਾਤਸ਼ਾਹ ਇਸ ਸਾਰੀ ਜੰਗ ਨੂੰ ਨਿਹਾਰ ਰਹੇ ਨੇ, ਜਿਹੜੇ ਸ਼ਹਾਦਤ ਦਾ ਜਾਮ ਪੀ ਰਹੇ ਹਨ ਸਤਿਗੁਰੂ ਉਹਨਾਂ ਨੂੰ ਵੀ ਪ੍ਰਸੰਨਤਾ ਦੇ ਰਹੇ ਹਨ, ਜਿਹੜੇ ਲੜ ਰਹੇ ਹਨ ਸਤਿਗੁਰੂ ਉਹਨਾਂ ਨੂੰ ਵੀ ਪ੍ਰਸੰਨਤਾ ਦੇ ਰਹੇ ਹਨ। ਸਵਾਉ ਸਾਧ ਸੰਗਤ, ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ, ਸਤਨਾਮ ਸ੍ਰੀ, ਫੇਰ ਆਖੋ ਜੀ, ਸਤਨਾਮ ਸਾਹਿਬ ਜੀ। ਹਾਂਜੀ,
ਵਾਹਿਗੁਰੂ ਸਾਹਿਬ ਜੀ ਦੋਹਰਾ ਭੀਖਮ ਖਾਨ ਹਯਾਤ ਖਾਨ ਤ੍ਰਿਤੀ ਨਿਜਾਬਤ ਖਾਨ।
ਖਾਨਾਂ ਦੀ ਬਹੁਤ ਸਾਰੀ ਟੁਕੜੀ ਨੂੰ ਸੰਗੋ ਸ਼ਾਹ ਜੀ ਸਤਿਗੁਰੂ ਦੇ ਭਰਾ ਉਹਨਾਂ ਮਾਰ ਦਿੱਤਾ ਸੀ, ਪਰ ਵੱਡੇ ਜਿਹੜੇ ਸਰਦਾਰ ਸਨ ਨਾ ਸਾਧ ਸੰਗਤ ਜੀ ਉਹ ਅਜੇ ਪਏ ਸਨ, ਜਿਹੜੇ ਖਾਸ ਨਮਕ ਹਰਾਮੀ ਸਨ ਜਿਨ੍ਹਾਂ ਦੇ ਨਾਮ ਭਾਈ ਸੰਤੋਖ ਸਿੰਘ ਜੀ ਲਿਖਦੇ, ਭੀਖਮ ਖਾਨ ਹਯਾਤ ਖਾਂ ਅਤੇ ਤੀਜਾ ਨਿਜਾਬਤ ਖਾਨ।
ਫਤਿਹ ਸ਼ਾਹ ਇਨਕੇ ਨਿਕਟ ਦੂਤ ਪਠਿਓ ਮਤਵਾਨ।
ਇਹ ਆਪਸ ਵਿੱਚ ਉੱਧਰ ਜੰਗ ਚੱਲ ਰਿਹਾ, ਇਹ ਇੱਕ ਬੰਨੇ ਲੁੱਕ ਕੇ ਬੈਠੇ ਹਨ ਅਤੇ ਫਤਿਹ ਸ਼ਾਹ ਨੇ ਉਸੇ ਵੇਲੇ ਆਪਣਾ ਦੂਤ ਇਹਨਾਂ ਤਿੰਨਾਂ ਭਰਾਵਾਂ ਦੇ ਕੋਲ ਭੇਜਿਆ ਹੈ। ਹਾਂਜੀ,
ਪਾਦੜੀ ਛੰਦ ਤਤਕਾਲ ਆਇਓ ਤਿੰਨ ਬਾਤ ਕਹੀ।
ਉਹ ਉਸੇ ਵੇਲੇ ਤਤਕਾਲ ਹੀ ਜਿਹੜਾ ਫਤਿਹ ਸ਼ਾਹ ਦਾ ਦੂਤ ਹੈ ਉਹ ਭੀਖਨ ਖਾਂ, ਨਜਾਬਤ ਖਾਂ ਤੇ ਹਯਾਤ ਖਾਂ ਦੇ ਕੋਲ ਆਇਆ। ਉਹ ਆ ਕੇ ਫਤਿਹ ਸ਼ਾਹ ਦਾ ਸੰਦੇਸ਼ਾ ਦੇ ਰਿਹਾ ਹੈ।
ਤਨ ਕਿਉਂ ਰਣ ਖੇਤ ਹੈ ਦੇਤ ਨਹੀਂ।
ਕਹਿਣ ਲੱਗਾ ਭਾਈ ਮੈਨੂੰ ਰਾਜੇ ਨੇ ਭੇਜਿਆ ਹੈ। ਰਾਜਾ ਕਹਿੰਦਾ ਤੁਸੀਂ ਇੱਥੇ ਲੁਕ ਕੇ ਬੈਠੇ ਹੋ, ਹੁਣ ਰਣ ਤੱਤੇ ਵਿੱਚ ਜਾ ਕੇ ਜੂਝਦੇ ਕਿਉਂ ਨਹੀਂ ਹੋ?
ਕਿਸ ਕਾਰਨ ਆਪ ਬਚਾਵਤ ਹੋ?
ਆਪਣੇ ਆਪ ਨੂੰ ਕਿਉਂ ਬਚਾ ਰਹੇ ਹੋ? ਤੁਸੀਂ ਸਾਡੇ ਨਾਲ ਆ ਕੇ ਮਿਲੇ ਸੀਗੇ ਤੇ ਹੁਣ ਤੁਸੀਂ ਕੁਝ ਕਰ ਹੀ ਨਹੀਂ ਰਹੇ। ਹਾਂਜੀ,
ਗੁਲ ਕਾ ਸਰ ਕਿਉਂ ਨਾ ਚਲਾਵਤ ਹੋ?
ਤੁਸੀਂ ਵੀ ਗੋਲੀਆਂ ਚਲਾਓ ਜਾ ਕੇ, ਤੁਸੀਂ ਵੀ ਤੀਰ ਚਲਾਓ, ਇਹ ਰਾਜੇ ਫਤਿਹ ਸ਼ਾਹ ਵੱਲੋਂ ਹੁਕਮ ਹੈ ਤੁਹਾਨੂੰ ਭਾਈ। ਹਾਂਜੀ,
ਗੁਰ ਤੀਰ ਗਵਾਰ ਬਖਾਨਤ ਹੈ।
ਭਾਈ ਤੁਸੀਂ ਤੇ ਕਹਿੰਦੇ ਸੀਗੇ ਵੀ ਗੁਰੂ ਸਾਹਿਬ ਦੀ ਫੌਜ ਹੀ ਸਾਰੀ ਗਵਾਰਾਂ ਦੀ ਫੌਜ ਹੈ। ਗੁਰੂ ਸਾਹਿਬ ਕੋਲ ਜਿਹੜੇ ਸਿੱਖ ਨੇ ਉਹਨਾਂ ਨੂੰ ਲੜਨਾ ਹੀ ਕੋਈ ਨਹੀਂ ਆਉਂਦਾ। ਤੇ ਸਾਧ ਸੰਗਤ ਆਪ ਜੀ ਨੇ ਸਰਵਣ ਕੀਤਾ, ਮੇਰੇ ਸਤਿਗੁਰੂ ਚੋਟੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਮੱਝਾਂ ਪਾਲਣ ਵਾਲਾ ਸਿੱਖ ਵੀ ਬੜੀ ਸੂਰਬੀਰਤਾ ਰੱਖਦਾ ਸੀਗਾ ਜੀ। ਉਹ ਆਪ ਜੀ ਨੇ ਪਰਸੋਂ ਪ੍ਰਸੰਗ ਸਰਵਣ ਕੀਤਾ ਸੀਗਾ। ਹਾਂਜੀ,
ਹਥਿਆਰਨ ਭੇਵ ਨਾ ਜਾਣਤ ਹੈ।
ਤੁਸੀਂ ਤੇ ਕਹਿੰਦੇ ਸੀਗੇ ਸਿੱਖਾਂ ਨੂੰ ਹਥਿਆਰ ਨਹੀਂ ਚਲਾਉਣਾ ਆਉਂਦਾ। ਸਾਧ ਸੰਗਤ ਇਹਨਾਂ ਨੂੰ ਮਾਣ ਸੀਗਾ ਪਠਾਣਾਂ ਨੂੰ ਕਿ ਸ਼ਾਇਦ ਜੰਗ ਦੀ ਵਿੱਦਿਆ ਸਾਨੂੰ ਹੀ ਆਉਂਦੀ ਹੈ। ਦਾਸ ਨੇ ਪਹਿਲੇ ਦਿਨ ਵੀ ਬੇਨਤੀ ਕੀਤੀ ਸੀਗੀ, ਯੁੱਧ ਦੇ ਮੈਦਾਨ ਵਿੱਚ ਜਿਹੜਾ ਤਲਵਾਰਬਾਜ਼ੀ ਕਰਨਾ ਜਾਣਦਾ ਹੈ ਨਾ ਉਹ ਇੱਕੋ ਕੰਮ 'ਚ ਹੀ ਐਕਸਪਰਟ ਹੁੰਦਾ ਹੈ, ਜਿਹੜਾ ਤੀਰ ਚਲਾਉਣਾ ਜਾਣਦਾ ਉਹ ਤੀਰਾਂ ਦੇ ਕੰਮ ਵਿੱਚ ਐਕਸਪਰਟ ਹੁੰਦਾ ਹੈ। ਇੱਕ ਸ਼ਸਤਰ ਦੀ ਵਿੱਦਿਆ ਸਿੱਖਣ ਲੱਗਿਆਂ ਕਈ ਵਾਰੀ ਸਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਪਰ ਸਾਧ ਸੰਗਤ ਸ਼ਸਤਰਾਂ ਦੀ ਜਿਹੜੀ ਵਿੱਦਿਆ ਹੈ ਉਹ ਆਉਣੀ ਬਹੁਤ ਜ਼ਰੂਰੀ ਚਾਹੀਦੀ ਹੈ। ਜਿਹੜਾ ਇੱਕ ਸ਼ਸਤਰ ਵਿੱਚ ਮਾਹਰ ਹੁੰਦਾ ਹੈ ਮੁਸ਼ਕਲ ਹੈ ਉਹ ਦੂਜੇ ਸ਼ਸਤਰ ਵਿੱਚ ਵੀ ਮਾਹਰ ਹੋਵੇ। ਆਮ ਤੌਰ 'ਤੇ ਐਸਾ ਵੇਖਿਆ ਜਾਂਦਾ, ਪਰ ਸਾਧ ਸੰਗਤ ਦਸਵੇਂ ਪਾਤਸ਼ਾਹ ਦੇ ਖਜ਼ਾਨੇ ਵਿੱਚ ਸੈਫ, ਸਰੋਹੀ, ਸਹਿਥੀ, ਅਸ, ਕਿਰਪਾਨ, ਖੰਡੋ, ਖੜਗ, ਸਤਿਗੁਰੂ ਦੇ ਖਜ਼ਾਨੇ ਵਿੱਚ ਜਿੰਨੇ ਵੀ ਸ਼ਸਤਰ ਸਨ ਸਤਿਗੁਰੂ ਨੇ ਆਪਣੇ ਸਾਰੇ ਸਿੱਖਾਂ ਨੂੰ ਹਰ ਪ੍ਰਕਾਰ ਦਾ ਸ਼ਸਤਰ ਚਲਾਉਣ ਵਿੱਚ ਪੂਰਾ ਪੂਰਾ ਮਾਹਰ ਕੀਤਾ ਹੋਇਆ ਸੀਗਾ ਜੀ। ਕੋਈ ਐਸੀ ਗੱਲ ਨਹੀਂ ਸੀ ਵੀ ਗੁਰੂ ਕੇ ਸਿੱਖ ਆਮ ਜਿਹੇ ਹੀ ਤੁਰੇ ਫਿਰਦੇ ਸਨ। ਇਹ ਤਾਂ ਆਪਸ ਵਿੱਚ ਗੱਲਾਂ ਕਰਦੇ ਨੇ ਵੀ ਲਓ ਜੀ ਗੁਰੂ ਕੇ ਸਿੱਖਾਂ ਨੂੰ ਆਉਂਦਾ ਕੁਝ ਨਹੀਂ। ਦੂਤ ਆ ਕੇ ਤਿੰਨਾਂ ਭਰਾਵਾਂ ਨੂੰ ਵੰਗਾਰਦਾ ਹੈ। ਉਹ ਕਹਿੰਦਾ ਹੈ ਤੁਸੀਂ ਤੇ ਕਹਿੰਦੇ ਸੀਗੇ ਕਿ ਗੁਰੂ ਕੇ ਸਿੱਖਾਂ ਨੂੰ ਸ਼ਸਤਰ ਕੋਈ ਨਹੀਂ ਚਲਾਉਣਾ ਆਉਂਦਾ।
ਕਰ ਹੇਰ ਮਿਲੋ ਦਲ ਕਿਉਂ ਨਾ ਅਬੈ।
ਤੇ ਹੁਣ ਤੁਸੀਂ ਉਹਨਾਂ ਤੇ ਹੱਲਾ ਕਿਉਂ ਨਹੀਂ ਕਰ ਰਹੇ?
ਲੁੱਟ ਮਾਫ ਕਰੀ ਧਨ ਲੇ ਹੋ ਸਬੈ।
ਭਾਈ ਤੁਹਾਨੂੰ ਲੁੱਟ ਮਾਫ ਕੀਤੀ ਹੋਈ ਹੈ, ਉਹ ਕਾਹਦੇ ਲਈ ਕੀਤੀ ਹੈ? ਜਾਓ ਫੌਜ ਤੇ ਕਰੋ ਹਮਲਾ, ਜੋ ਲੁੱਟਣਾ ਜਾ ਕੇ ਲੁੱਟ ਲਵੋ।
ਸੁਣ ਭੀਖਨ ਖਾਨ ਬਖਾਨ ਕਰਿਓ।
ਭੀਖਨ ਖਾਨ ਉਸ ਦੂਤ ਨੂੰ ਇਉਂ ਕਹਿਣ ਲੱਗਾ,
ਕੁਛ ਦੇਰ ਨਹੀਂ ਲੱਖ ਜੰਗ ਪਰਿਓ।
ਕਹਿਣ ਲੱਗਾ ਤੂੰ ਕੁਝ ਦੇਰ ਵੀ ਨਹੀਂ ਹੁਣ ਇਸ ਕੰਮ ਵਿੱਚ ਰਹਿ ਗਈ, ਅਸੀਂ ਹੁਣੇ ਹੀ ਜਾਂਦੇ ਹਾਂ ਤੇ ਜਾ ਕੇ ਵੱਡਾ ਜੰਗ ਕਰਦੇ ਹਾਂ।
ਦਸ ਵੀਰਕ ਵੀਰ ਹੈ ਇਨ ਮੈਂ।
ਪਰ ਇਹ ਗਦਾਰ ਹੈ ਇਹਨਾਂ ਸਾਧ ਸੰਗਤ ਜੀ, ਇਹ ਕਹਿਣ ਲੱਗਾ ਗੁਰੂ ਕੋਲ ਤੇ 10 ਵੀ ਸੂਰਮੇ ਨੇ। ਸਾਰੇ ਕਹਿਣ ਲੱਗਾ ਗੁਰੂ ਕੋਲ ਤੇ 10 ਵੀ ਸੂਰਮੇ ਨੇ ਜੰਗ ਕਰਨ ਵਾਲੇ, ਕੋਈ ਗੁਰੂ ਕੋਲ ਬਹੁਤੀ ਫੌਜ ਨਹੀਂ ਹੈਗੀ। ਹਾਂਜੀ,
ਕਰ ਘਾਤ ਅਬੈ ਤਿੰਨ ਕੋ ਰਣ ਮੈਂ।
ਅਸੀਂ ਹੁਣੇ ਰਣ ਖੇਤਰ ਵਿੱਚ ਜਾਂਦੇ ਹਾਂ ਤੇ ਸਤਿਗੁਰੂ ਦੇ ਸਾਧ ਸੰਗਤ, ਉਹ ਤੇ ਸਤਿਗੁਰੂ ਸ਼ਬਦ ਨਹੀਂ ਸੀ ਵਰਤਦੇ ਪਰ ਮੇਰੀ ਆਪਣੀ ਜ਼ੁਬਾਨ ਉਹਨਾਂ ਦੀ ਬੋਲੀ ਬੋਲਣ ਲੱਗਿਆਂ ਕੰਬ ਜਾਂਦੀ ਹੈ, ਮੈਂ ਇਸ ਕਰਕੇ ਸਤਿਗੁਰੂ ਸ਼ਬਦ ਵਰਤ ਰਿਹਾ। ਉਹ ਕਹਿੰਦਾ ਹੈ, ਕਹਿੰਦਾ ਸਤਿਗੁਰੂ ਦੇ ਸਾਰੇ ਸੂਰਮਿਆਂ ਨੂੰ ਆਪਾਂ ਹੁਣੇ ਮਾਰ ਦੇਣਾ ਹੈ।
ਕਰ ਹੇਲ ਫਤਿਹ ਨਹਿ ਚਿੰਤ ਕਰੇ।
ਅੱਲਾ ਕਰਕੇ ਹੁਣੇ ਹੀ ਜੰਗ ਅਸੀਂ ਜਿੱਤਾਂਗੇ। ਕਹਿਣ ਲੱਗਾ ਫਤਿਹ ਸ਼ਾਹ ਨੂੰ ਦੱਸ ਦਿਓ ਘਬਰਾਵੇ ਨਾ, ਜੰਗ ਦੀ ਜਿੱਤ ਅਸੀਂ ਹੀ ਲਵਾਂਗੇ।
ਰਣ ਕੇ ਹੋਏ ਦਾਵ ਅਨੇਕ ਤਰੇ।
ਕੋਈ ਚਿੰਤਾ ਨਾ ਕਰੋ, ਰਣ ਵਿੱਚ ਬੜੇ ਦਾਅ ਪੇਚ ਖੇਡਣੇ ਹੁੰਦੇ ਨੇ, ਸਾਨੂੰ ਸਾਰੇ ਦਾਅ ਪੇਚ ਖੇਡਣੇ ਆਉਂਦੇ ਹਨ।
ਕਰ ਭਾਖਤ ਖਾਨ ਬਟੋਰ ਲਏ।
ਇਹ ਕਹਿੰਦਿਆਂ ਹੋਇਆ ਜਿਹੜੇ ਥੋੜੇ ਬਹੁਤੇ ਪਠਾਣ ਬੱਚੇ ਸਨ ਉਹ ਇਕੱਠੇ ਕੀਤੇ, ਪਹਾੜੀ ਫੌਜ ਇਹਨਾਂ ਦੋਵਾਂ ਵਾਹਿਗੁਰੂ ਤਿੰਨਾਂ ਭਰਾਵਾਂ ਨੇ ਇਕੱਠੀ ਕੀਤੀ।
ਇੱਕ ਹੇਲ ਕਰੋ ਸਭ ਜ਼ੋਰ ਦਏ।
ਸਾਰਿਆਂ ਨੂੰ ਕਹਿਣ ਲੱਗੇ ਭਾਈ ਹੁਣ ਸਮਾਂ ਇਤਨਾ ਭਿਆਨਕ ਚੱਲ ਰਿਹਾ ਆਪਾਂ ਇੱਕੋ ਵਾਰ ਜਾ ਕੇ ਸਤਿਗੁਰੂ ਦੀ ਫੌਜ ਤੇ ਹਮਲਾ ਕਰ ਦੇਣਾ, ਇੱਕੋ ਵਾਰ ਹੀ ਜਾ ਕੇ ਹਮਲਾ ਕਰ ਦਈਏ।
ਸੁਨ ਖਾਨ ਹਯਾਤ ਰਸਿਓ ਤਬ ਹੂੰ,
ਐਸਾ ਸੰਗਤ ਉਹਨਾਂ ਵਿੱਚੋਂ ਹਯਾਤ ਖਾਂ, ਸਾਰਿਆਂ ਵਿੱਚ ਗੁੱਸਾ ਧਾਰ ਕੇ ਸਾਰਿਆਂ ਨੂੰ ਸੁਣਾ ਕੇ ਇਹ ਕਹਿਣ ਲੱਗਾ,
ਜੁਤ ਭੀਖਨ ਖਾਨ ਪਿਖੇ ਸਭ ਹੂੰ।
ਕਹਿਣ ਲੱਗਾ ਭੀਖਨ ਖਾਨ, ਨਜਾਬਤ ਖਾਂ, ਮੇਰੇ ਭਰਾ ਸਾਰੇ ਮੇਰੀ ਗੱਲ ਧਿਆਨ ਨਾਲ ਸੁਣੋ ਭਾਈ।
ਕਰ ਤੇਜ ਤੁਰੰਗ ਧਿਆਵੇ ਪਰਿਓ,
ਮੈਂ ਹੁਣੇ ਹੀ ਘੋੜਾ ਭਜਾ ਕੇ ਜੰਗ ਦੇ ਮੈਦਾਨ ਵਿੱਚ ਮੈਂ ਜਾ ਰਿਹਾ। ਮਾਨੋ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਇਹਦੀ ਮੌਤ ਹੀ ਹੋਏਗੀ ਜੀ। ਹਾਂਜੀ,
ਹੱਥ ਬਾਨਨ ਕੋ ਦਲ ਸੰਗ ਅਰਿਓ,
ਕਹਿਣ ਲੱਗਾ ਹੁਣੇ ਤੀਰ ਚਲਾ ਕੇ ਗੁਰੂ ਕੀ ਸੈਨਾ ਦੇ ਸਾਹਮਣੇ ਮੈਂ ਜਾ ਕੇ ਅੜ ਜਾਂਦਾ। ਕਹਿਣ ਲੱਗਾ ਗੁਰੂ ਕੀ ਸੈਨਾ ਵਿੱਚ ਕਿਹੜਾ ਕੋਈ ਬਹੁਤਾ ਵੱਡਾ ਸੂਰਮਾ ਹੈ। ਹਾਂਜੀ,
ਪਸ਼ਚਾਤ ਪਠਾਨ ਸਮੂਹਨ ਹੈ, ਹੱਥ ਤੀਰਤ ਫੰਗਨ ਮਾਰ ਕਹੈ,
ਪਿੱਛੇ ਪਠਾਨ ਨੇ ਕਹਿਣ ਲੱਗਾ ਮੇਰੇ ਕੁਝ ਜਿਹੜੇ ਬੱਚੇ ਹੋਏ ਨੇ, ਪਹਾੜੀਆਂ ਦੀ ਫੌਜ ਕਾਹਦੇ ਲਈ ਹੈ। ਕਹਿਣ ਲੱਗਾ ਆਓ ਮੈਂ ਜਥੇਦਾਰ ਬਣ ਕੇ ਅੱਗੇ ਜਾਂਦਾ। ਕਹਿਣ ਲੱਗਾ ਸਾਧ ਸੰਗਤ, ਇਹਨਾਂ ਦੇ ਜਥੇਦਾਰ ਬਣਨ ਵਿੱਚ ਤੇ ਸਤਿਗੁਰੂ ਦੇ ਥਾਪੇ ਹੋਏ ਜਥੇਦਾਰ ਵਿੱਚ ਬੜਾ ਫਰਕ ਹੁੰਦਾ ਜੀ। ਹਾਂਜੀ,
ਇਤ ਤੇ ਉਤ ਧਿਆਏ ਧਿਆਵਤ ਹੈ,
ਫਿਰ ਸਾਧ ਸੰਗਤ ਇਤ ਤੇ ਉਤ ਧਾਏ ਪ੍ਰਹਾਰਤ ਹੈ। ਇਹ ਗਿਆ ਜਾ ਕੇ ਕਹਿਣ ਲੱਗਾ ਤੀਰਾਂ ਤੇ ਗੋਲੀਆਂ ਦੀ ਮਾਰ ਕਰ ਦਿਓ, ਤੀਰ ਚਲਾ ਰਿਹਾ ਕਿਤੇ ਗੋਲੀਆਂ ਵੀ ਚੱਲ ਰਹੀਆਂ ਨੇ। ਤੇ ਸਾਧ ਸੰਗਤ ਜੀ ਬਹੁਤ ਤੇਜ਼ੀ ਦੇ ਨਾਲ ਘੋੜਾ ਦੌੜਾਉਂਦਾ ਹੋਇਆ ਹਯਾਤ ਖਾਂ ਜੰਗ ਦੇ ਮੈਦਾਨ ਵਿੱਚ ਪਹੁੰਚਿਆ ਹੈ।
ਇੱਕ ਅਗਰ ਵਧਿਓ ਤਿਸ ਮਾਰਤ ਹੈ,
ਤੇ ਜਿਹੜਾ ਅੱਗੇ ਵੱਧਦਾ ਹੈ ਹਯਾਤ ਖਾਂ ਉਸੇ ਨੂੰ ਹੀ ਮਾਰ ਸੁੱਟਦਾ। ਕਿਉਂ ਹੈ ਤੇ ਸੂਰਮਾ ਸੀਗਾ ਸਾਧ ਸੰਗਤ, ਜਿਹੜਾ ਅੱਗੇ ਵੱਧਦਾ ਹਯਾਤ ਖਾਂ ਉਹਨੂੰ ਮਾਰ ਦਿੰਦਾ।
ਬੜ ਦੁੰਦਵ ਬਾਜਤ ਜੰਗ ਮਚੇ,
ਬੜੀ ਉੱਚੀ ਨਗਾਰਾ ਵੀ ਵੱਜ ਰਿਹਾ ਇੱਕ ਪਾਸੇ,
ਛਿਤ ਛੂਰਤ ਸੂਰਨ ਸ਼ੋਨ ਰਚਿਓ,
ਤੇ ਕਮਸਾਨ ਦਾ ਜੰਗ ਮਚਿਆ ਹੋਇਆ। ਤੇ ਮੈਦਾਨ ਦੇ ਸਾਧ ਸੰਗਤ ਦੀ ਜਿਹੜੀ ਮੈਦਾਨ ਦੀ ਮਿੱਟੀ ਸੀ ਨਾ, ਉਹਦੇ ਵਿੱਚ ਖੂਨ ਰਚਿਆ ਹੋਇਆ ਸੀ ਤੇ ਚਿੱਕੜ ਹੋਇਆ ਹੋਇਆ ਸੀਗਾ ਕਈ ਥਾਵਾਂ ਤੇ। ਹਾਂਜੀ,
ਮੁਖ ਮਾਰ ਮਾਰ ਉਚਾਰਤ ਹੈ,
ਹਰ ਕੋਈ ਇੱਕੋ ਗੱਲ ਹੀ ਉਚਾਰਨ ਕਰ ਰਿਹਾ ਵੀ ਮਾਰ ਦਿਓ ਮਾਰ ਦਿਓ, ਛੱਡਣਾ ਨੀ ਕਿਸੇ ਨੂੰ।
ਵਰਖਾ ਗੁਲਕਾਨ ਸੋ ਡਾਰਤ ਹੈ,
ਗੋਲੀਆਂ ਦੀ ਵਰਖਾ ਹੋ ਰਹੀ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਰਣ ਤੱਤਾ ਪੂਰਾ ਮੱਚ ਚੁੱਕਿਆ ਹੈ ਇਸ ਸਮੇਂ। ਸਾਧ ਸੰਗਤ ਆ ਜਿਹੜਾ ਪ੍ਰਸੰਗ ਸੁਣ ਰਹੇ ਹੋ ਨਾ, ਸਵੇਰ ਤੋਂ ਜੰਗ ਆਰੰਭ ਹੋਇਆ, ਇਹ ਦੁਪਹਿਰ ਦਾ ਸਮਾਂ ਸੀਗਾ ਜੰਗ ਦੇ ਮੈਦਾਨ ਵਿੱਚ। ਹਾਂਜੀ,
ਹੰਡਿਆ ਸਮ ਸੀਸ ਸੁਟੇ ਛੋ ਫਿੰਗਰੇ,
ਤੇ ਜਿਵੇਂ ਘੜੇ ਟੁੱਟੇ ਘੜੇ ਥੱਲੇ ਡਿੱਗੇ ਹੁੰਦੇ ਨੇ ਨਾ, ਉਵੇਂ ਗੋਲ ਗੋਲ ਪਠਾਣਾਂ ਦੇ ਸਿਰ ਵੀ ਧਰਤੀ ਤੇ ਡਿੱਗੇ ਪਏ ਸਨ ਜੀ। ਕਿਤੇ ਕਿਤੇ ਗੁਰੂ ਕੇ ਸਿੱਖ ਦੇ ਸੀਸ ਦੇ ਵੀ ਦਰਸ਼ਨ ਹੁੰਦੇ ਹਨ। ਹਾਂਜੀ,
ਕਰਛੀ ਜਨ ਹਾਥ ਕਟੰਤ ਪਰੇ,
ਹਾਂਜੀ,
ਸਿਪਰੈ ਜਨ ਪਾਤਰ ਤਾਂ ਹੀ ਧਰੀ,
ਤੇ ਹੱਥ ਪੈਰ ਤੇ ਕੜਛੀਆਂ ਵਰਗੇ ਲੱਗਦੇ ਸਨ। ਕਹਿਣ ਲੱਗੇ ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਇਉਂ ਪਠਾਣਾਂ ਦੇ ਪਹਾੜੀਆਂ ਦੇ ਪਏ ਹੋਏ ਸਨ।
ਮਿਜ ਆਮਿਖ ਸ਼੍ਰੋਣ ਆਹਾਰ ਕਰੀ,
ਢਾਲਾਂ ਪਈਆਂ ਹੋਈਆਂ ਸਨ, ਮਾਨੋ ਉਹਨਾਂ ਦੇ ਸਰੀਰ ਪਏ ਹੋਏ ਸਨ, ਮਾਸ ਤੇ ਲਹੂ ਦਾ ਭੋਜਨ ਮਾਨੋ ਜੰਗ ਦੇ ਮੈਦਾਨ ਵਿੱਚ ਗੁਰੂ ਕੇ ਸਿੱਖਾਂ ਨੇ ਤਿਆਰ ਕਰ ਦਿੱਤਾ ਸੀਗਾ ਇਹਨਾਂ ਵਾਸਤੇ। ਹਾਂਜੀ,
ਗਨ ਯੋਗਨ ਪੇਤ ਡਕਾਰਤ ਹੈ,
ਇਹੋ ਜੀ ਥਾਂ ਤੇ ਗੁਪਤ ਫੌਜਾਂ ਆਪੇ ਹੀ ਪਹੁੰਚ ਜਾਂਦੀਆਂ ਜੀ। ਜਿੱਥੇ ਧਾਰਮਿਕ ਥਾਂ ਤੇ ਗੁਪਤ ਫੌਜਾਂ ਆਪੇ ਪਹੁੰਚਦੀਆਂ ਨਾ, ਉੱਥੇ ਇਹੋ ਜਿਹੀ ਥਾਂ ਤੇ ਵੀ ਪਹੁੰਚ ਜਾਂਦੀਆਂ। ਭਾਈ ਸੰਤੋਖ ਸਿੰਘ ਜੀ ਲਿਖਦੇ ਬਹੁਤ ਸਾਰੀਆਂ ਯੋਗਨੀਆਂ ਤੇ ਪ੍ਰੇਤ ਆ ਕੇ ਇਹਨਾਂ ਦੇ ਮਾਸ ਛੱਕ ਰਹੇ ਨੇ। ਕਹਿਣ ਲੱਗੇ ਇਹਨਾਂ ਦਾ ਖੂਨ ਪੀ ਰਹੇ ਹਨ ਆ ਕੇ, ਤੇ ਰੱਜ ਰੱਜ ਰਹੇ ਰੱਜ ਰੱਜ ਕੇ ਵਾਪਸ ਜਾਂਦੇ ਹਨ।
ਬਹੁ ਸਭਟਨ ਪਿੰਜਤ ਡਾਰਤ ਹੈ,
ਤੇ ਸੂਰ ਵੀਰਾਂ ਤੇ ਪਿੰਜਰੇ ਕਹਿਣ ਲੱਗੇ ਹੁਣ ਉਹ ਖਾਲੀ ਕਰਕੇ ਜੰਗ ਦੇ ਮੈਦਾਨ ਵਿੱਚ ਸੁੱਟ ਦਿੰਦੇ ਹਨ। ਹਾਂਜੀ,
ਬਹੁ ਗੀਦੜ ਆਣ ਪੁਕਾਰ ਕਰੈ,
ਬੜੇ ਗਿੱਦੜ ਆ ਕੇ ਹਕਾਮਦੇ ਹਨ ਉੱਥੇ ਆ ਕੇ ਜੰਗ ਦੇ ਮੈਦਾਨ ਵਿੱਚ।
ਗ੍ਰਿਧ ਕੰਕ ਪਖੈ ਮਲ ਮੋਦ ਭਰੈ,
ਤੇ ਇੱਲਾਂ ਵੀ ਆ ਕੇ ਚੁਗ ਚੁਗ ਕੇ ਮਾਸ ਖਾ ਰਹੀਆਂ ਨੇ ਦੁਸ਼ਟਾਂ ਪਹਾੜੀਆਂ ਦਾ।
ਇਤ ਘਾਇਲ ਹੋਇ ਜਲ ਜਾਚਤ ਹੈ, ਇੱਕ ਲੋਟਤ ਸ਼੍ਰੋਣ ਤਰਾਚਤ ਹੈ,
ਸਾਧ ਸੰਗਤ ਕਈ ਤੇ ਪਾਣੀ ਮੰਗ ਰਹੇ ਨੇ ਜੰਗ ਦੇ ਮੈਦਾਨ ਵਿੱਚ ਜੀ, ਤੇ ਪਾਣੀ ਨਹੀਂ ਮਿਲ ਰਿਹਾ ਉਹਨਾਂ ਨੂੰ। ਹਾਂਜੀ,
ਬਹੁ ਖਾਨ ਮਰੇ ਗੁਲਕਾਨ ਲੱਗੇ,
ਬਹੁਤ ਸਾਰੇ ਪਠਾਣ ਤੇ ਬਹੁਤ ਸਾਰੇ ਪਹਾੜੀ ਮਰੇ ਪਏ ਨੇ ਜੰਗ ਦੇ ਮੈਦਾਨ ਵਿੱਚ। ਕੋਈ ਗੋਲੀ ਨਾਲ ਮਰਿਆ, ਕੋਈ ਤੀਰ ਨਾਲ ਮਰਿਆ, ਕੋਈ ਤਲਵਾਰ ਨਾਲ ਮਰਿਆ ਪਿਆ ਹੈ।
ਤਰਵਾਰਨ ਸੋ ਜੁਟ ਪੀਰ ਜਗੇ,
ਹਾਂਜੀ,
ਤਬ ਖਾਨ ਹਯਾਤ ਹਨੈ ਸਰ ਕੋ,
ਉਸ ਸਮੇਂ ਹਯਾਤ ਖਾਂ ਜੰਗ ਦੇ ਮੈਦਾਨ ਵਿੱਚ ਆ ਕੇ ਬੜੇ ਤੀਰ ਛੱਡਦਾ ਹੈ। ਸਤਿਗੁਰੂ ਗਰੀਬ ਨਿਵਾਜ ਕਲਗੀਧਰ ਆਪ ਆ ਕੇ ਸਾਰਾ ਕੁਝ ਵੇਖ ਰਹੇ ਹਨ।
ਗੁਰ ਕੇ ਦਲ ਕੋ ਬਹੁ ਦੈ ਡਰ ਕੋ,
ਸਤਿਗੁਰੂ ਵੀ ਵੇਖ ਰਹੇ ਨੇ ਕਿ ਹਯਾਤ ਖਾਨ ਦੇ ਆਉਣ ਦੇ ਨਾਲ ਫੌਜਾਂ ਦਾ ਉਤਸ਼ਾਹ ਢਿੱਲਾ ਪੈ ਰਿਹਾ ਹੈ, ਬਹੁਤ ਜ਼ਿਆਦਾ ਤੀਰ ਛੱਡਦਾ ਹਯਾਤ ਖਾਨ। ਹਾਂਜੀ,
ਨਿਜ ਅੰਗ ਬਚਾਏ ਪ੍ਰਹਾਰਤ ਹੈ,
ਆਪਣੇ ਅੰਗ ਬਚਾ ਲੈਂਦਾ ਪਰ ਦੂਜੇ ਜਿਸ ਪਾਸੇ ਜਾ ਕੇ ਤੀਰ ਚਲਾਉਂਦਾ ਉਹਨੂੰ ਉਸੇ ਸਮੇਂ ਮਾਰ ਦਿੰਦਾ ਹੈ। ਹਾਂਜੀ,
ਤੇਜ ਕਰੇ ਲਲਕਾਰਤ ਹੈ,
ਘੋੜੇ ਨੂੰ ਤੇਜ ਕਰਕੇ ਲਲਕਾਰੇ ਮਾਰ ਰਿਹਾ ਹਯਾਤ ਖਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਰੀ ਗੱਲ ਆਪਣੇ ਨੇਤਰਾਂ ਨਾਲ ਵੇਖ ਰਹੇ ਹਨ। ਹਾਂਜੀ,
ਦਲ ਮੈਂ ਬਲ ਦੀਹ ਦਿਖਾਰਤ ਹੈ, ਜਿਸ ਤੀਰ ਹਰੈ ਤਿਸ ਮਾਰਤ ਹੈ, ਗੁਰ ਪਾਸ ਮਹੰਤ ਕਿਰਪਾਲ ਖਰਿਓ।
ਇੱਕ ਵਾਰੀ ਗੱਜ ਕੇ ਸਾਰੀ ਸੰਗਤ ਆਖੋ ਵਾਹਿਗੁਰੂ। ਇੱਕ ਬੰਨੇ ਪੂਰਾ ਜੰਗ ਹੋ ਰਿਹਾ ਤੇ ਦੂਜੇ ਪਾਸੇ ਸਾਧ ਸੰਗਤ ਸਤਿਗੁਰੂ ਜੀ ਦੇ ਕੋਲ ਉਹ ਮਨੁੱਖ ਖਲੋਤਾ ਜਿਹਨੇ ਕਦੀ ਸ਼ਸਤਰ ਨਹੀਂ ਸੀ ਚਲਾਇਆ ਜੀ। ਉਹ ਕੌਣ ਹੈ? ਉਹ ਹੈ ਉਦਾਸੀ ਮਹਾਤਮਾ ਕਿਰਪਾਲ ਚੰਦ ਜੀ, ਜਿਨ੍ਹਾਂ ਦਾ ਕੰਮ ਸੀ ਕੇਵਲ ਨਾਮ ਜਪਣਾ, ਗ੍ਰੰਥ ਪੜ੍ਹਨੇ ਤੇ ਪੜ੍ਹਾਉਣੇ। ਹਾਂਜੀ,
ਅਵਲੋਕਤ ਕੋਵ ਵਿਸਾਲ ਭਰਿਓ।
ਹੁਣ ਜੰਗ ਚੱਲ ਰਹੀ ਸਾਹਮਣੇ ਤੇ ਮਹੰਤ ਕਿਰਪਾਲ ਦਾਸ ਜੀ ਨੇ ਜਦੋਂ ਵੇਖਿਆ ਉਹਨਾਂ ਦੇ ਨੈਣ ਵੀ ਸਾਧ ਸੰਗਤ ਵੀਰ ਰਸ ਵਿੱਚ ਲਾਲ ਹੋ ਗਏ ਜੀ ਇੱਕਦਮ। ਹਾਂਜੀ,
ਬਲ ਤੇਜ ਤੁਰੰਗਮ ਜ਼ੋਰ ਕਰੇ,
ਘੋੜੇ ਨੂੰ ਤੇਜ ਕਰਕੇ ਹਯਾਤ ਖਾਂ ਬਹੁਤ ਜ਼ੋਰ ਪਾ ਰਿਹਾ। ਇਹ ਗੱਲ ਕਿਰਪਾਲ ਚੰਦ ਜੀ ਵੇਖ ਰਹੇ, ਵਾਹਿਗੁਰੂ ਕਿਰਪਾਲ ਦਾਸ ਜੀ ਦੇਖ ਰਹੇ ਹਨ।
ਹਮਰੇ ਦਲ ਕੋ ਬਹੁਤ ਰਾਸ ਧਰੇ,
ਤੇ ਮਨ ਵਿੱਚ ਸੋਚਦੇ ਵੀ ਦਲ ਤੇ ਸਾਡਾ ਸਿੱਖਾਂ ਵਾਲਾ, ਤੇ ਗੁਰੂ ਕੇ ਸਿੱਖ ਹਯਾਤ ਖਾਂ ਦੇ ਆਉਣ ਕਰਕੇ ਉਤਸ਼ਾਹ ਘਟਿਆ ਫੌਜਾਂ ਦੇ ਵਿੱਚ। ਹਾਂਜੀ,
ਪ੍ਰਭ ਜੀ ਨਿਜ ਆਇਸ ਦੇਹ ਅਬੈ,
ਤੇ ਸਾਧ ਸੰਗਤ ਘੋੜੇ ਤੇ ਹਨ, ਕਿਰਪਾਲ ਦਾਸ ਜੀ ਮਹਾਤਮਾ ਉਦਾਸੀ ਸਰੀਰ ਤੇ ਸਵਾਹ ਮੜੀ ਹੋਈ ਆ, ਤੇ ਜਿਹੜਾ ਸੀਸ ਹੈ ਨਾ ਸਿਰ, ਉਹਦੇ ਤੇ ਜਟਾਵਾਂ ਦਾ ਜੂੜਾ ਹੈਗਾ ਜੀ ਇਹਨਾਂ ਦੇ ਜੀ। ਇੱਕ ਪਾਸੇ ਮੋਢੇ ਤੇ ਡਾਂਗ ਰੱਖੀ ਹੋਈ ਹੈ, ਤਨ ਤੇ ਕੱਪੜੇ ਨਹੀਂ ਪਾਏ, ਕੇਵਲ ਲੱਕ ਨੂੰ ਕੁਪੀਨ ਬੰਨੀ ਹੋਈ ਹੈ ਜੀ। ਮਹਾਰਾਜ ਸਤਿਗੁਰੂ ਗਰੀਬ ਨਵਾਜ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਜੀ
ਇਸ ਸੰਗ ਲਰੋ ਨਾ ਟਰੋ ਸੋ ਕਬੈ,
ਮਹਾਰਾਜ ਪ੍ਰਭ ਜੀ ਆਇਸ ਦੇਹੋ ਅਬੈ, ਸਤਿਗੁਰੂ ਕਿਰਪਾ ਕਰੋ, ਹੁਣ ਮੈਨੂੰ ਹੁਕਮ ਕਰੋ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਵੀ ਜੰਗ ਵਿੱਚ ਜਾਣਾ ਚਾਹੁੰਦਾ। ਇਸ ਸੰਗ ਲਰੋ ਨਾ ਟਰੋ ਸੋ ਕਬੈ, ਮਹਾਰਾਜ ਆ ਜਿਹੜਾ ਹਯਾਤ ਖਾਂ ਆ ਕੇ ਫੌਜਾਂ ਨੂੰ ਡਰਾਉਂਦਾ ਹੈ, ਮੈਂ ਇਹਦੇ ਨਾਲ ਜੰਗ ਕਰਨੀ ਚਾਹੁੰਦਾ। ਹਾਂਜੀ,
ਪਰ ਬ੍ਰਿੰਦਨ ਕੋ ਰਨ ਮਾਰਤ ਹੈ,
ਬਹੁਤ ਸਾਰੇ ਸੂਰਮਿਆਂ ਨੂੰ ਹਯਾਤ ਖਾਂ ਮਾਰ ਰਿਹਾ ਹੈ,
ਨਿਜ ਅੰਗ ਬਚਾਏ ਪ੍ਰਹਾਰਤ ਹੈ,
ਆਪਣਾ ਅੰਗ ਬਚਾ ਲੈਂਦਾ ਤੇ ਸਾਡੇ ਸੂਰਮਿਆਂ ਨੂੰ ਮਾਰ ਦਿੰਦਾ ਹੈ।
ਹਤ ਪੂਰਵ ਮੈਂ ਰਿਪ ਪ੍ਰਾਨਨ ਕੋ,
ਮਹਾਰਾਜ ਮੇਰਾ ਚਾਓ ਹੈ ਮੈਂ ਇਸ ਹਯਾਤ ਖਾਂ ਨੂੰ ਜਾ ਕੇ ਮਾਰਾਂ।
ਹੁਣ ਆਨ ਬਿਲੋਕ ਆਨਨ ਕੋ,
ਮਹਾਰਾਜ ਕਿਰਪਾ ਕਰੋ, ਇਹੋ ਜਿਹਾ ਆਸ਼ੀਰਵਾਦ ਦਿਓ, ਹਯਾਤ ਖਾਂ ਨੂੰ ਮਾਰ ਕੇ ਆ ਕੇ ਤੁਹਾਡੇ ਦਰਸ਼ਨ ਕਰਾਂ ਸੱਚੇ ਪਾਤਸ਼ਾਹ। ਅਜੇ ਸ਼ਹਾਦਤ ਨਹੀਂ ਇਹਨਾਂ ਨੇ ਮੰਗੀ ਜੀ, ਇਹ ਆਖਿਆ ਹਯਾਤ ਖਾਂ ਨੂੰ ਮਾਰ ਕੇ ਆ ਕੇ ਫਿਰ ਤੁਹਾਡੇ ਦਰਸ਼ਨ ਕਰਾਂ।
ਕਲਗੀ ਧਾਰਿਓ ਮੁਸਕਾਏ ਕਹਿਓ,
ਸਤਿਗੁਰੂ ਜੀ ਨੇ ਜਦੋਂ ਸਾਧ ਸੰਗਤ ਜੀ ਕਿਰਪਾਲ ਦਾਸ ਮਹਾਤਮਾ ਦਾ ਬਚਨ ਸੁਣਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਘੋੜੇ ਤੇ ਬੈਠੇ ਖੁਸ਼ ਹੋ ਗਏ ਸੱਚੇ ਪਾਤਸ਼ਾਹ। ਹਾਂਜੀ,
ਤੁਮ ਬਾਕਨ ਕੇਰ ਪ੍ਰਤਾਪ ਲਹਿਓ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਤੇ ਸੰਤ ਸਰੂਪ ਹੋ, ਤੁਹਾਡੇ ਤੇ ਬਚਨਾਂ ਦਾ ਹੀ ਬੜਾ ਪ੍ਰਤਾਪ ਹੈ। ਕਹਿਣ ਲੱਗੇ, ਹਾਂਜੀ,
ਬਰਦੇਹ ਫਤਿਹ ਗੁਰ ਪਾਵ ਹੈਗੇ,
ਤੁਸੀਂ ਜੰਗ ਦੀ ਆਰੰਭਤਾ ਤੋਂ ਪਹਿਲਾਂ ਅੱਜ ਹੀ ਸਾਡੇ ਨਾਲ ਬਚਨ ਕੀਤਾ ਸੀ ਵੀ ਜਿਹੜੀ ਜੰਗ ਹੈ ਇਹਦੇ ਵਿੱਚ ਜਿੱਤ ਗੁਰੂ ਘਰ ਦੀ ਹੋਵੇਗੀ।
ਰਿਪ ਬ੍ਰਿੰਦ ਖਪਾਏ ਵਹਾਵ ਹੈਗੇ,
ਤੁਸੀਂ ਇਹ ਵੀ ਬਚਨ ਕੀਤਾ ਸੀ ਪਹਾੜੀ ਬਹੁਤੇ ਮਰ ਜਾਣਗੇ, ਜਿਹੜੇ ਰਹਿ ਜਾਣਗੇ ਉਹ ਖੱਪ ਜਾਣਗੇ।
ਇਹ ਸੰਤਨ ਕੀ ਨਿਤ ਰੀਤ ਹੈ,
ਸੰਤਾਂ ਦੀ ਤੇ ਸਦਾ ਹੀ ਰੀਤ ਹੈ, ਤੇ ਕਿਰਪਾਲ ਦਾਸ ਜੀ ਤੁਸੀਂ ਤੇ ਸੰਤ ਸਰੂਪ ਹੋ। ਹਾਂਜੀ,
ਹੋਏ ਰਾਹ ਹੋਏ ਹਾਰ ਵਿਜੈ ਬਾਰ ਸਰਾਪ ਕਹਿ,
ਕੀ ਰੀਤ ਹੈ ਕਿ ਉਹਨਾਂ ਦੇ ਬਚਨ ਦੇ ਨਾਲ ਹੀ ਜਿੱਤ ਤੇ ਹਾਰ ਹੋ ਜਾਂਦੀ ਹੈ ਜੀ। ਸਾਧ ਸੰਗਤ ਜੀ ਕਿਤੇ ਬੰਦੇ ਦੀਆਂ ਬਾਹਾਂ ਦਾ ਬਲ ਵੀ ਥੋੜਾ ਰਹਿ ਜਾਂਦਾ ਜੀ, ਕਿਤੇ ਮਹਾਂਪੁਰਖਾਂ ਦਾ ਬਚਨ ਹੀ ਬੜਾ ਵੱਡਾ ਅਦਲਾਦਾ ਹੁੰਦਾ, ਉਹ ਬਚਨ ਕਰ ਦੇਣ ਤੇ ਕੁਝ ਟਾਲਿਆ ਨਹੀਂ ਜਾ ਸਕਦਾ ਜੀ। ਮਹਾਰਾਜ ਕਹਿੰਦੇ ਸੰਤਾਂ ਦਾ ਤੇ ਸੁਭਾਅ ਹੈ, ਉਹ ਬਚਨ ਨਾਲ ਹੀ ਬੜੀ ਕਲਾ ਵਰਤਾ ਦਿੰਦੇ ਹਨ। ਹਾਂਜੀ,
ਸੁਨ ਫੇਰ ਕਿਰਪਾਲ ਬਖਾਨਤ ਹੈ, ਰਿਸ ਵੀਰ ਵਧਿਓ ਰਿਸ ਠਾਨਤ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਹੰਤ ਜੀ ਤੁਸੀਂ ਵੈਸੇ ਹੀ ਬਚਨ ਕਰਦੇ ਹੋ, ਤੁਸੀਂ ਜੰਗ ਵਿੱਚ ਕਾਹਦੇ ਲਈ ਜਾਣਾ? ਕਹਿਣ ਲੱਗੇ ਤੁਸੀਂ ਵੈਸੇ ਹੀ ਬਚਨ ਕਰਦੇ ਹੋ। ਹਾਂਜੀ
ਪ੍ਰਭ ਜੀ ਰਾਨ ਮਹਿ ਤੁਮ ਸੰਗ ਖਰਿਓ।
ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਮਹੰਤ ਕਿਰਪਾਲ ਦਾਸ ਜੀ, ਤਨ ਤੇ ਕੱਪੜੇ ਨਹੀਂ ਪਾਏ, ਸਰੀਰ ਤੇ ਸਵਾਹ ਮਿਲੀ ਆ, ਸਿਰ ਤੇ ਜੂੜਾ ਜੀ ਜਟਾਂ ਵਾਲਾ ਜੀ। ਕਹਿਣ ਲੱਗੇ ਸਤਿਗੁਰੂ, ਰਣ ਤੱਤੇ ਵਿੱਚ ਜਿਹਦੇ ਨਾਲ ਤੁਸੀਂ ਖਲੋਤੇ ਹੋਵੋ,
ਪਿਖ ਲੂਣ ਹਰਾਮ ਪਠਾਨ ਅਰਿਓ।
ਤੇ ਸਾਹਮਣੇ ਲੂਣ ਹਰਾਮੀ ਪਠਾਨ ਹੋਵੇ। ਹਾਂਜੀ
ਨਹ ਜਾਇ ਸਹਿਓ ਰਿਪ ਕੇ ਬਾਲਕੋ।
ਤੇ ਮਹਾਰਾਜ ਉਹ ਕਿਵੇਂ ਹਾਰ ਸਕਦਾ ਹੈ ਸਤਿਗੁਰੂ? ਮਹਾਰਾਜ ਇਹ ਹਯਾਤ ਖਾਂ ਤੁਹਾਡੇ ਕੋਲੋਂ ਮਹਾਰਾਜ ਤਨਖਾਹ ਲੈ ਕੇ ਤੁਹਾਡੇ ਵਿਰੁੱਧ ਆ ਕੇ ਲੜ ਰਿਹਾ, ਮਹਾਰਾਜ ਮੇਰੇ ਡੌਲੇ ਨਹੀਂ ਟਿਕ ਰਹੇ, ਮੇਰੇ ਡੌਲੇ ਫੜਕ ਰਹੇ ਹਨ, ਕਿਰਪਾ ਕਰੋ ਮੈਨੂੰ ਛੇਤੀ ਜਾਣ ਦਾ ਹੁਕਮ ਕਰੋ।
ਕਰ ਘਾਤ ਡਰਾਵਤ ਹੈ ਦਲ ਕੋ।
ਮਹਾਰਾਜ ਇਹ ਸਾਡੇ ਦਲ ਨੂੰ ਡਰਾਉਂਦਾ ਹੈ ਬਾਰ ਬਾਰ ਆ ਕੇ। ਹਾਂਜੀ
ਕਲਗੀ ਧਰਿਓ ਜਬ ਬੈਨ ਸੁਣੇ।
ਸਤਿਗੁਰੂ ਕਲਗੀ ਧਰ, ਸਤਿਗੁਰੂ ਜਦੋਂ ਮਹਾਰਾਜ ਕਿਰਪਾਲ ਦਾਸ ਜੀ ਦੇ ਬਚਨ ਸੁਣੇ,
ਔਰ ਹੋਏ ਪ੍ਰਸੰਨ ਵਿਸਾਲ ਭਨੇ।
ਮਹਾਰਾਜ ਹਿਰਦੇ ਵਿੱਚ ਪ੍ਰਸੰਨ ਬੜੇ ਹੋਏ ਜੀ, ਮੁੱਖ ਤੇ ਪ੍ਰਸੰਨਤਾ ਹੈ ਪਰ ਹਿਰਦੇ ਵਿੱਚ ਹੋਰ ਜ਼ਿਆਦਾ ਪ੍ਰਸੰਨਤਾ ਹੈ ਵੀ ਇਹ ਉਦਾਸੀ ਮਹਾਤਮਾ ਅੱਜ ਤੱਕ ਕਦੀ ਵੇਖਿਆ ਤੇ ਹੈ ਨਹੀਂ ਵੀ ਸ਼ਸਤਰ ਚਲਾਇਆ ਹੋਵੇ, ਅੱਜ ਜੰਗ ਦੇ ਮੈਦਾਨ ਵਿੱਚ ਰਣਤੱਤੇ ਵਿੱਚ ਜੂਝਣਾ ਚਾਹੁੰਦੇ ਹਨ। ਹਾਂਜੀ
ਹਥਿਆਰ ਕਹਾਂ ਜੋ ਪ੍ਰਹਾਰ ਹੋ ਗਏ।
ਮਹਾਰਾਜ ਘੋੜੇ ਤੇ ਸੱਜੇ, ਸਤਿਗੁਰੂ ਕਲਗੀਧਰ ਪਿਤਾ ਕਹਿਣ ਲੱਗੇ, ਮਹੰਤ ਜੀ ਤੁਹਾਡੇ ਕੋਲ ਕਿਹੜਾ ਹਥਿਆਰ ਹੈ ਜਿਹਦੇ ਨਾਲ ਹਯਾਤ ਖਾਂ ਨੂੰ ਮਾਰੋਗੇ?
ਜਿਸ ਕੇ ਬਲ ਤੇ ਅਬ ਮਾਰ ਹੋ ਗਏ।
ਜਿਹਦੇ ਬਲ ਦੇ ਨਾਲ ਤੁਸੀਂ ਹਯਾਤ ਖਾਂ ਨੂੰ ਮਾਰੋਗੇ। ਹਾਂਜੀ
ਤਲਵਾਰ ਤੁਫੰਗ ਨਾ ਤੋਮਰ ਹੈ,
ਨਾ ਤੁਹਾਡੇ ਕੋਲ ਕੋਈ ਤਲਵਾਰ ਹੈ ਤੇ ਨਾ ਹੀ ਤੁਹਾਡੇ ਕੋਲ ਕੋਈ ਬੰਦੂਕ ਹੈ।
ਤੈਨੂੰ ਬਾਣ ਮਹਾਨ ਨਹੀਂ ਕਰ ਹੈ,
ਨਾ ਕੋਈ ਪਰਛਾ ਤੁਹਾਡੇ ਕੋਲ, ਨਾ ਕੋਈ ਤੀਰ ਹੈ ਤੇ ਨਾ ਕੋਈ ਕਮਾਨ ਹੈ।
ਨਹਿ ਢਾਲ ਬਚਾਵਨ ਅੰਗੋ ਕੋ।
ਤੇ ਕੋਈ ਢਾਲ ਵੀ ਨਹੀਂ ਹੈਗੀ ਤੁਹਾਡੇ ਕੋਲ, ਜੰਗ ਦੇ ਮੈਦਾਨ ਵਿੱਚ ਜਾਓਗੇ ਜੇ ਤੀਰ ਵੱਜ ਗਿਆ ਤੇ ਆਪਣੇ ਆਪ ਨੂੰ ਬਚਾਓਗੇ ਕਿਵੇਂ? ਕਹਿਣ ਲੱਗੇ ਜੇ ਤਲਵਾਰ ਦਾ ਸ਼ਸਤਰ ਦਾ ਵਾਰ ਹੋ ਗਿਆ ਅੰਗਾਂ ਨੂੰ ਕਿਵੇਂ ਬਚਾਓਗੇ, ਤੁਹਾਡੇ ਕੋਲ ਤੇ ਢਾਲ ਵੀ ਨਹੀਂ ਹੈ।
ਕਿਮ ਜੰਗ ਕਹੋ ਆਰ ਭੰਗਨ ਕੋ।
ਤੇ ਵੈਰੀਆਂ ਨੂੰ ਕਿਵੇਂ ਮਾਰੋਗੇ, ਪਹਿਲਾਂ ਇਹ ਤਾਂ ਸਾਨੂੰ ਦੱਸੋ ਤੁਹਾਡੇ ਕੋਲ ਸ਼ਸਤਰ ਕਿਹੜਾ ਹੈ। ਹਾਂਜੀ
ਸੁਣ ਸੰਤ ਕਿਰਪਾਲ ਕਿਰਪਾਲ ਲਹਿਓ।
ਤੇ ਸਾਧ ਸੰਗਤ ਕਿਰਪਾਲ ਮਹੰਤ ਨੇ ਕਿਰਪਾਲੂ ਸੱਚੇ ਪਾਤਸ਼ਾਹ ਜੀ ਦਾ ਜਦੋਂ ਬਚਨ ਸੁਣਿਆ ਤੇ ਅੱਗੋਂ ਸੱਚੇ ਪਾਤਸ਼ਾਹ ਨੂੰ ਬੜੇ ਪਿਆਰ ਵਿੱਚ ਤੇ ਵੀਰ ਰਸ ਵਿੱਚ, ਦੋਵੇਂ ਚੀਜ਼ਾਂ ਨੇ, ਜਿੱਥੇ ਵੀਰ ਰਸ ਹੈ ਉੱਥੇ ਸਤਿਗੁਰੂ ਦਾ ਅਦਬ ਵੀ ਪੂਰਾ ਹੈ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ,
ਢਿੱਗ ਮਾਤਲ ਵੀਰ ਕਿਰਪਾਲ ਚਾਹਿਓ।
ਤੇ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਦੇ ਲਾਗੇ ਮਾਮਾ ਕਿਰਪਾਲ ਚੰਦ ਜੀ ਵੀ ਖਲੋਤੇ ਹੋਏ ਹਨ, ਮਾਮਾ ਕਿਰਪਾਲ ਚੰਦ ਜੀ ਵੀ ਬਚਨ ਸੁਣ ਰਹੇ ਨੇ। ਹਾਂਜੀ
ਕੁਤਕਾ ਇਹ ਕਾਹਦੇ ਮੋਹ ਕਹਿਓ।
ਤੇ ਮੋਢੇ ਤੇ ਕੁਤਕਾ ਰੱਖਿਆ ਸੀ, ਸੋਟਾ ਸੀਗਾ ਹੱਥ ਵਿੱਚ। ਕਹਿਣ ਲੱਗੇ ਸਤਿਗੁਰੂ ਗਰੀਬ ਨਿਵਾਜ, ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ, ਆਹ ਸੋਟਾ ਕਾਹਦੇ ਵਾਸਤੇ ਹੈ? ਕਹਿਣ ਲੱਗੇ ਹਾਂਜੀ
ਮਮ ਆਯੁਧ ਦੀਰਘ ਹੱਥ ਗਹਿਓ।
ਮੈਂ ਆਪਣੇ ਹੱਥ ਵਿੱਚ ਆ ਫੜਿਆ ਹੋਇਆ, ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ, ਇਹ ਸੋਟਾ ਵੀ ਮੇਰੇ ਵਾਸਤੇ ਬੜਾ ਵੱਡਾ ਸ਼ਸਤਰ ਹੋਏਗਾ। ਕਹਿਣ ਲੱਗੇ ਹਾਂਜੀ
ਇੱਕ ਸੰਗ ਹਯਾਤ ਪ੍ਰਹਾਰ ਕਰੋ,
ਤੁਸੀਂ ਕਿਰਪਾ ਕਰੋ, ਆ ਸੋਟਾ ਜਿਹੜਾ ਮੇਰੇ ਹੱਥ ਵਿੱਚ ਹੈ ਨਾ ਮਹਾਰਾਜ, ਇਹਦੇ ਨਾਲ ਹਯਾਤ ਖਾਂ ਨੂੰ ਮਾਰਾਂਗਾ। ਹਾਂਜੀ
ਤੁਮਰੋ ਬਲ ਪਾਏ ਰਤੀ ਨਾ ਡਰੋ,
ਤੁਹਾਡਾ ਬਲ ਹੋਵੇ ਮੇਰੇ ਨਾਲ, ਤੁਹਾਡੀ ਕਿਰਪਾ ਹੋਵੇ ਮੇਰੇ ਨਾਲ, ਤੇ ਸਤਿਗੁਰੂ ਮਨ ਇੰਨਾ ਦਲੇਰ ਬਣ ਜਾਂਦਾ ਰੱਤੀ ਭਰ ਵੀ ਮਨ ਵਿੱਚ ਡਰ ਨਹੀਂ ਆਉਂਦਾ। ਹਾਂਜੀ
ਜਹ ਲੋ ਜਲ ਜਾਏ ਨਾ ਸ਼ੋਰ ਹੋਗੋ,
ਮਹਾਰਾਜ ਜਿੱਥੋਂ ਤੱਕ ਅੱਗੇ ਜਾਵਾਂਗਾ ਤੁਹਾਡੀ ਕਿਰਪਾ ਨਾਲ, ਡਾਂਗ ਨੂੰ ਹਥਿਆਰ ਬਣਾ ਕੇ ਅੱਗੇ ਜਾਵਾਂਗਾ।
ਇੱਕ ਵਾਰ ਕਰੋ ਸਿਰ ਫੋਰ ਹੋਗੋ,
ਤੇ ਸਤਿਗੁਰੂ ਖੁਸ਼ ਹੋ ਕੇ ਕਹਿਣ ਲੱਗੇ ਵੀ ਇਹ ਡਾਂਗ ਕਿੱਥੇ ਵਾਰ ਕਰੋਗੇ, ਹਯਾਤ ਖਾਂ ਦੇ ਉੱਤੇ ਕਿਵੇਂ ਵਾਰ ਕਰੋਗੇ? ਤੇ ਮਹੰਤ ਜੀ ਘੋੜੇ ਤੇ ਬੈਠੇ, ਸਤਿਗੁਰੂ ਵੀ ਘੋੜੇ ਤੇ ਬੈਠੇ ਬਚਨ ਕਰਨ ਦੇ, ਸਤਿਗੁਰੂ ਤੁਸੀਂ ਆਗਿਆ ਤੇ ਦਿਓ, ਇਹੋ ਹੀ ਕੁਤਕਾ ਇਹੋ ਹੀ ਸੋਟਾ ਹਯਾਤ ਖਾਂ ਦੇ ਸਿਰ ਵਿੱਚ ਮਾਰ ਕੇ ਸਿਰ ਫੋੜ ਦਿਆਂਗਾ ਉਹਦਾ ਮੈਂ ਮਹਾਰਾਜ। ਹਾਂਜੀ
ਸੁਣ ਮਾਤੁਲ ਧੀਰ ਕਿਰਪਾਲ ਕਹੈ।
ਮਾਮਾ ਕਿਰਪਾਲ ਚੰਦ ਜੀ, ਇਹ ਦੋ ਕਿਰਪਾਲ ਹਨ, ਇੱਕ ਕਿਰਪਾਲ ਦਾਸ ਹੈ ਜਿਹਨੇ ਹੁਣ ਜੰਗ ਦੇ ਮੈਦਾਨ ਵਿੱਚ ਜਾਣਾ, ਇੱਕ ਕਿਰਪਾਲ ਚੰਦ ਹੈ ਜਿਹੜੇ ਸਤਿਗੁਰੂ ਜੀ ਦੇ ਮਾਮਾ ਜੀ ਹਨ। ਸਤਿਗੁਰੂ ਜੀ ਦੇ ਮਾਮਾ ਜੀ ਨੇ ਲਾਗੋਂ ਬਚਨ ਕੀਤਾ।
ਤਪ ਤੇਜ ਵਿਸਾਲ ਕਿਰਪਾਲ ਅਹੈ
ਮਹਾਰਾਜ, ਇਸ ਮਹੰਤ ਕਿਰਪਾਲ ਦਾਸ ਦਾ ਤਪ ਦਾ ਬੜਾ ਤੇਜ ਹੈ ਮਹਾਰਾਜ, ਇਹਦਾ ਤੇਜ ਤਪ ਹੈ ਨਾ ਜਿਹੜਾ, ਉਹਦਾ ਪ੍ਰਤਾਪ ਬਹੁਤ ਹੈ ਸੱਚੇ ਪਾਤਸ਼ਾਹ।
ਕਹਿ ਦੇ ਹੋ ਕਿਰਪਾਲ ਸੋ ਆਇਸ ਕੋ,
ਮਹਾਰਾਜ ਕਰੋ ਕਿਰਪਾ ਤੇ ਮਹੰਤ ਜੀ ਨੂੰ ਆਗਿਆ ਹੀ ਦੇ ਦਿਓ ਮਹਾਰਾਜ, ਇਹ ਜਾਣ ਜੰਗ ਵਿੱਚ ਤੇ ਇਹ ਵੀ ਆਪਣਾ ਕਰਤੱਵ ਵਿਖਾ ਕੇ ਵਾਪਸ ਆ ਕੇ ਤੁਹਾਡੇ ਦਰਸ਼ਨ ਕਰਨ।
ਰਣ ਸਾਥ ਪਠਾਨ ਪਿਖੋ ਇਸ ਕੋ, ਮੁਸਕਾਏ ਪ੍ਰਭੂ ਜੀ ਤਬ ਮਾਕ ਕਹਿਓ,
ਗੱਜ ਕੇ ਇੱਕ ਵਾਰੀ ਆਖੋ ਵਾਹਿਗੁਰੂ। ਜਦੋਂ ਮਹਾਰਾਜ ਨੇ ਬਚਨ ਸੁਣੇ ਨਾ ਕਿਰਪਾਲ ਦਾਸ ਮਹਾਤਮਾ ਦੇ, ਤੇ ਸਤਿਗੁਰੂ ਮੁਸਕੁਰਾ ਪਏ ਜੀ, ਮੁਸਕੁਰਾ ਕੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ।
ਹੱਥ ਖਾਨ ਹਯਾਤ ਹਿਰਦੈ ਜੋ ਚਾਹਿਓ,
ਮਹਾਰਾਜ ਕਹਿੰਦੇ ਹਯਾਤ ਖਾਨ ਨੂੰ ਜਿਹੜਾ ਤੁਸੀਂ ਮਾਰਨਾ ਚਾਹੁੰਦੇ ਹੋ,
ਬਿਦਤੀ ਜਗ ਮੈਂ ਜਿਮ ਭੀਮ ਗਦਾ,
ਔਰ ਮਾਰਨਾ ਵੀ ਚਾਹੁੰਦੇ ਹੋ ਸੋਟੇ ਨਾਲ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਹਾਡੇ ਸੋਟੇ ਵਿੱਚ ਇੰਨੀ ਵੱਡੀ ਤਾਕਤ ਹੋਏਗੀ। ਹਾਂਜੀ,
ਕੁਤਕਾ ਤੇ ਮੈਂ ਜਾਨ ਹੈ ਲੋਕ ਸਦਾ,
ਜਿਵੇਂ ਭੀਮ ਦੇ ਗੁਰਜ ਵਿੱਚ ਤਾਕਤ ਹੁੰਦੀ ਹੈ। ਕਹਿਣ ਲੱਗੇ ਭੀਮ ਦਾ ਗੁਰਜ ਆਮ ਬੰਦਾ ਚੁੱਕ ਹੀ ਨਹੀਂ ਪਾਉਂਦਾ ਜੀ ਉਹਨੂੰ, ਜੀ ਜਿਹਨੂੰ ਮਾਰਦਾ ਸੀ ਫੇਰ ਸੁੱਟਦਾ ਸੀਗਾ ਜੀ ਉਹ। ਕਹਿਣ ਲੱਗੇ ਜਿਵੇਂ ਭੀਮ ਦਾ ਗੁਰਜ ਪ੍ਰਸਿੱਧ ਹੈ ਨਾ, ਉਵੇਂ ਸਾਡੇ ਸਿੱਖਾਂ ਵਿੱਚ ਤੁਹਾਡਾ ਸੋਟਾ ਪ੍ਰਸਿੱਧ ਹੋਵੇਗਾ। ਕਹਿਣ ਲੱਗੇ ਤੁਹਾਡਾ ਕੁਤਕਾ ਪ੍ਰਸਿੱਧ ਹੋਵੇਗਾ।
ਗੁਰ ਕੇ ਸੁਣ ਬਾਕ ਆਨੰਦ ਭਇਓ,
ਜਦੋਂ ਸਤਿਗੁਰੂ ਜੀ ਦੇ ਮੁੱਖੋਂ ਬਚਨ ਸੁਣਿਆ ਮਹੰਤ ਕਿਰਪਾਲ ਦਾਸ ਜੀ ਆਨੰਦਿਤ ਹੋ ਗਏ ਇੱਕ ਵਾਰ ਜੀ ਪੂਰੇ। ਹਾਂਜੀ,
ਬਲ ਸਾਥ ਸੋ ਹਾਥ ਸੰਭਾਲ ਲਇਓ,
ਪੂਰੇ ਬਲ ਦੇ ਨਾਲ ਉਸੇ ਵੇਲੇ ਕੁਤਕਾ ਫੜ ਲਿਆ ਜੀ, ਇਉਂ ਫੜ ਲਿਆ ਜਿਵੇਂ ਸੱਚੀ ਮੁੱਚੀ ਗੁਰਜ ਬਣ ਗਿਆ ਹੋਵੇ ਜੀ ਉਸ ਸਮੇਂ ਉਹ। ਹਾਂਜੀ,
ਜਿਹ ਦੀਰਘ ਦੇਹ ਸੋ ਭੇਟ ਮਹਾ,
ਕਹਿਣ ਲੱਗੇ ਸਰੀਰ ਬੜਾ ਵੱਡਾ, ਘੋੜੇ ਤੇ ਬੈਠੇ ਹੋਏ ਨੇ, ਪੇਟ ਵੀ ਇਹਨਾਂ ਦਾ ਬੜਾ ਵੱਡਾ। ਹਾਂਜੀ,
ਕੁਝ ਦੰਬ ਦੋ ਬੜ ਓਜ ਲਹਾਂ,
ਤੇ ਦੋਵੇਂ ਬਾਹਾਂ ਲੰਬੀਆਂ ਹਨ, ਤੇ ਜਿੱਥੇ ਲੰਮੀਆਂ ਨੇ ਉੱਥੇ ਇਹਨਾਂ ਦੀਆਂ ਦੋਵਾਂ ਬਾਹਾਂ ਦੇ ਵਿੱਚ ਬਲ ਵੀ ਬੜਾ ਹੈ, ਤਾਕਤ ਵੀ ਬੜੀ ਹੈ। ਹਾਂਜੀ,
ਜੱਟ ਜੂਠ ਜੁਟਿਓ ਜਿਹ ਸੀਸ ਧਰੇ,
ਸਾਧ ਸੰਗਤ ਸਿਰ ਤੇ ਜਟਾਵਾਂ ਦਾ ਜੂੜਾ ਕੀਤਾ ਹੋਇਆ ਇਹਨਾਂ ਨੇ। ਹਾਂਜੀ,
ਸਭ ਅੰਗਨ ਬੀਚ ਵਿਭੂਤ ਧਰੇ,
ਸਰੀਰ ਦੇ ਸਾਰੇ ਅੰਗਾਂ ਤੇ ਵਿਭੂਤੀ ਮਲੀ ਹੋਈ, ਸਵਾਹ ਮਲੀ ਹੋਈ ਹੈ।
ਨਿਜ ਤੇਜ ਤਰੰਗ ਧਿਆਏ ਚੱਲਿਓ,
ਬਹੁਤ ਤੇਜ ਘੋੜਾ ਹੁਣ ਇਹਨਾਂ ਨੇ ਆਪਣਾ ਸਾਧ ਸੰਗਤ ਜੀ ਚਲਾਉਣਾ ਆਰੰਭ ਕਰ ਦਿੱਤਾ।
ਦਲ ਖਾਨਨ ਕੋ ਤਤਕਾਲ ਦਲਿਓ,
ਖਾਨਾਂ ਦਾ ਜਿਹੜਾ ਦਲ ਸੀ ਨਾ, ਜਿਹੜੇ ਥੋੜੇ ਬਹੁਤੇ ਪਠਾਨ ਬਚ ਗਏ ਸਨ ਤੇ ਨਾਲ ਕਈ ਪਹਾੜੀਏ ਰਲ ਗਏ ਸਨ, ਉਹ ਜਿਹੜਾ ਦਲ ਬਣਿਆ ਹੋਇਆ ਸੀ ਨਾ, ਤੇ ਮਹੰਤ ਕਿਰਪਾਲ ਦਾਸ ਜੀ ਘੋੜਾ ਹੀ ਇਸ ਤਰ੍ਹਾਂ ਲੈ ਕੇ ਜਾ ਰਹੇ ਨੇ, ਜਿਹੜਾ ਅੱਗੇ ਆਉਂਦਾ ਘੋੜੇ ਰਾਹੀਂ ਉਹ ਹੀ ਫਿਸ ਜਾਂਦਾ ਪਹਿਲਾਂ ਜੀ। ਹਾਂਜੀ,
ਤਨ ਭੈਰਵ ਭੇਖ ਸੁਪੈਦ ਕਰਿਓ,
ਸਵਾਹ ਦੇ ਨਾਲ ਸਵਾਹ ਮਲ ਮਲ ਕੇ ਐ ਸਰੀਰ ਚਿੱਟਾ ਹੀ ਕੀਤਾ ਹੋਇਆ ਜੀ ਇਹਨਾਂ ਨੇ, ਸਾਰੇ ਪਠਾਨ ਵੇਖ ਰਹੇ ਉਹ ਇਹ ਕੌਣ ਆ ਗਿਆ, ਇਹਨੇ ਤੇ ਆਪਣੇ ਤਨ ਤੇ ਕੱਪੜੇ ਵੀ ਨਹੀਂ ਪਾਏ ਹੋਏ ਜੀ, ਇੱਕ ਕੁਪੀਨ ਹੀ ਤੇ ਲੱਕ ਨੂੰ ਬੰਨੀ ਸੀਗੀ। ਹਾਂਜੀ,
ਦ੍ਰਿਗ ਆਨੰਦ ਲਾਲ ਸੋ ਕੋਪ ਭਰਿਓ,
ਪਰ ਸਾਧ ਸੰਗਤ ਵੀਰ ਰਸ ਦੇ ਨਾਲ ਅੱਖਾਂ ਲਾਲ ਕੀਤੀਆਂ ਹੋਈਆਂ ਮਹੰਤ ਜੀ ਨੇ। ਹਾਂਜੀ,
ਦਰਪਾਏ ਪਠਾਨਨ ਅਗਰ ਭਇਓ,
ਤੇ ਪਠਾਣਾਂ ਨੂੰ ਡਰਾਉਂਦੇ ਹੋਏ ਸਾਧ ਸੰਗਤ ਜੀ ਘੋੜੇ ਨੂੰ ਭਜਾਉਂਦੇ ਹੋਏ ਇਹ ਛੇਤੀ ਤੋਂ ਛੇਤੀ ਅੱਗੇ ਵੱਧ ਰਹੇ ਹਨ।
ਤਤਕਾਲ ਹਯਾਤ ਵੰਗਾਰ ਲਇਓ,
ਸਾਧ ਸੰਗਤ ਸਿੱਧਾ ਹੀ ਜਾ ਕੇ ਇਹਨਾਂ ਨੇ ਹਯਾਤ ਖਾਂ ਨੂੰ ਵੰਗਾਰਿਆ ਜਾ ਕੇ ਜੀ, ਹਯਾਤ ਖਾਂ ਨੂੰ। ਹਯਾਤ ਖਾਂ ਵੀ ਪਛਾਣਦਾ ਸੀਗਾ ਇਹ ਉਦਾਸੀ ਕੌਣ ਹੈ, ਕਿਉਂ ਹਯਾਤ ਖਾਂ ਵੀ ਤੇ ਗੁਰੂ ਦੀ ਫੌਜ 'ਚ ਹੀ ਰਿਹਾ, ਤੇ ਉਦਾਸੀ ਮਹਾਤਮਾ ਵੀ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਰਹੇ ਹਨ। ਹਾਂਜੀ,
ਕਿਤ ਜਾਤ ਭਜਿਓ ਇਤ ਹੋ ਖਰਿਓ,
ਤੇ ਪਤਾ ਕੀ ਕਹਿਣ ਲੱਗੇ ਕਿਰਪਾਲ ਦਾਸ ਜੀ ਹਯਾਤ ਖਾਂ ਨੂੰ, ਕਹਿਣ ਲੱਗੇ ਉਹ ਹਯਾਤ ਖਾਂ ਭੱਜ ਕੇ ਕਿੱਧਰ ਚੱਲਣਾ, ਜੇ ਹੈ ਹਿੰਮਤ ਤੇ ਮੇਰੇ ਸਾਹਮਣੇ ਆ ਕੇ ਖਲੋ। ਕਹਿਣ ਲੱਗੇ ਹਾਂਜੀ,
ਮਮ ਸਾਥ ਕਿਰਪਾਨ ਨਿਕਾਰ ਲਰਿਓ,
ਮੇਰੇ ਨਾਲ ਕਿਰਪਾਨ ਕੱਢ ਕੇ ਲੜ। ਕਹਿਣ ਲੱਗੇ ਆਪਣੀ ਤਲਵਾਰ ਕੱਢ ਕੇ ਮੇਰੇ ਨਾਲ ਲੜ,
ਹਮਰੇ ਬਹੁ ਵੀਰ ਹਤੇ ਰਨ ਮੈਂ,
ਤੂੰ ਸਾਡੇ ਬੜੇ ਵੀਰ ਮਾਰ ਸੁੱਟੇ ਨੇ ਜੰਗ ਦੇ ਮੈਦਾਨ ਵਿੱਚ। ਹਾਂਜੀ,
ਆਪ ਸਨਮੁਖ ਧੀਰ ਧਰੋ ਰਨ ਮੈਂ,
ਹੁਣ ਮੁਕਾਬਲਾ ਹੋਏਗਾ। ਕਹਿਣ ਲੱਗੇ ਮੇਰੇ ਸਾਹਮਣੇ ਧੀਰਜ ਧਾਰ ਕੇ ਖਲੋਈ। ਹਾਂਜੀ,
ਸੁਨ ਖਾਨ ਮਰ ਲਲਕਾਰਤ ਹੀ,
ਸਾਧ ਸੰਗਤ ਜਦੋਂ ਲਲਕਾਰ ਦੀ ਆਵਾਜ਼ ਹਯਾਤ ਖਾਨ ਦੇ ਕੰਨ ਚ ਪਈ, ਉਸੇ ਵੇਲੇ ਵਾਪਸ ਮੁੜਿਆ ਜੀ ਇੱਕ ਵਾਰੀ ਜੀ। ਹਾਂਜੀ,
ਜਿਮ ਨਾਗ ਕੇ ਪੁੰਛ ਹਦਾਬਤ ਹੀ,
ਭਾਈ ਸਾਹਿਬ ਕਹਿਣ ਲੱਗੇ ਉਹਨੂੰ ਕ੍ਰੋਧ ਇੰਨਾ ਚੜ ਗਿਆ ਜਿਵੇਂ ਨਾਗ ਦੀ ਪੂਛ ਤੇ ਪੈਰ ਰੱਖਿਆ ਜਾਵੇ, ਤੇ ਨਾਗ ਉਸੇ ਵੇਲੇ ਪਰਤਦਾ ਨਾ ਗੁੱਸੇ ਵਿੱਚ। ਕਹਿਣ ਲੱਗੇ ਹਯਾਤ ਖਾਂ ਵੀ ਸੱਪ ਵਾਂਗੂ ਪਿੱਛੇ ਨੂੰ ਮੁੜਿਆ ਜੀ।
ਹੋਏ ਸਨਮੁਖ ਦੋਨੋ ਵੀਰ ਖਰੇ,
ਹੁਣ ਦੋਵੇਂ ਵੀਰ ਸਨਮੁਖ ਖਲੋ ਗਏ, ਇੱਕ ਪਠਾਨ ਤੇ ਦੂਜਾ ਸਤਿਗੁਰੂ ਜੀ ਦੀ ਕਿਰਪਾ ਜਿਸ ਸਰੀਰ ਤੇ ਵਰਤ ਰਹੀ ਹੈ ਮਹੰਤ ਕਿਰਪਾਲ ਦਾਸ ਜੀ। ਸਾਰੇ ਸਰੀਰ ਤੇ ਸਵਾਹ ਮਲੀ ਹੋਈ ਹੈ, ਮੋਟਾ ਸਰੀਰ ਹੈ ਤੇ ਹੱਥ ਵਿੱਚ ਸੋਟਾ ਫੜਿਆ ਹੋਇਆ ਜੀ। ਹਾਂਜੀ,
ਤਲਵਾਰ ਨਿਕਾਰ ਕੋਪ ਕਰੇ,
ਉਹ ਤਲਵਾਰ ਕੱਢ ਲਈ ਉਹਨੇ ਜੀ ਆਪਣੀ ਹਯਾਤ ਖਾਂ ਨੇ। ਪਹਿਲਾਂ ਤੀਰ ਚਲਾਉਂਦਾ ਸੀ, ਹੁਣ ਤਲਵਾਰ ਕੱਢ ਲਈ ਤੇ ਬੜੇ ਗੁੱਸੇ ਵਿੱਚ ਵੇਖਣ ਲੱਗਾ।
ਕੁਤਕਾ ਬਾਬਾ ਮੋਟ ਸੰਭਾਰ ਤਬੈ,
ਉਧਰੋਂ ਉਹਨਾਂ ਨੇ ਹੱਥ ਵਿੱਚ ਮੋਟਾ ਜਿਹੜਾ ਕੁਤਕਾ ਸੀ ਉਹਨੂੰ ਸਾਂਭ ਲਿਆ ਚੰਗੀ ਤਰ੍ਹਾਂ, ਚੰਗੀ ਤਰ੍ਹਾਂ ਪਕੜ ਬਣਾ ਲਈ ਉਹਦੇ ਉੱਤੇ।
ਦਲ ਦੋਇਨ ਕੇ ਭੱਟ ਦੇਖ ਸਭੈ,
ਹੁਣ ਦੋਵਾਂ ਦਲਾਂ ਦੇ ਸੂਰਮੇ ਵੇਖਣ ਲੱਗ ਪਏ ਜੀ, ਪਹਾੜੀਆਂ ਦੇ ਪਠਾਣਾਂ ਦੇ ਇੱਧਰ ਗੁਰੂ ਕੀਆਂ ਫੌਜਾਂ ਦੇ, ਸਾਰੇ ਸੂਰਮੇ ਵੇਖਣ ਲੱਗ ਪਏ ਇਹ ਤੇ ਜੰਗ ਦਾ ਮੇਲ ਹੀ ਕੋਈ ਨਹੀਂ ਬਣਦਾ ਜੀ। ਇੱਕ ਬੰਨੇ ਤਲਵਾਰ ਤੇ ਫਰਜ਼ ਬਣਦਾ, ਫਿਰ ਦੂਜੇ ਬੰਨੇ ਵੀ ਤਲਵਾਰ ਹੋਵੇ, ਪਰ ਇੱਕ ਬੰਨੇ ਤਲਵਾਰ ਹੈ ਤੇ ਦੂਜੇ ਬੰਨੇ ਲੱਕੜ ਦਾ ਹੀ ਸੋਟਾ ਹੈ। ਹਾਂਜੀ,
ਲੱਖ ਸਾਧ ਵਿਭੂਤ ਜਟਾਓ ਧਰੇ, ਗਿਰਨਾਥ ਪਠਾਨ ਦਸੰਤ ਖਰੇ,
ਸਾਰੇ ਕੁਝ ਸਮੇਂ ਲਈ ਖਲੋ ਕੇ ਆ ਜਿਹੜਾ ਨਵਾਂ ਯੁੱਧ ਹੋਣ ਲੱਗਾ ਨਾ ਸਾਧ ਸੰਗਤ ਜੀ, ਸਾਰਿਆਂ ਨੇ ਆਪਣੀਆਂ ਅੱਖਾਂ ਇਸ ਯੁੱਧ ਉੱਤੇ ਟਿਕਾ ਲਈਆਂ।
ਇਹ ਯੁੱਧ ਭਲੋ ਹਟ ਸਾਧ ਕਯੋ,
ਉਹ ਆਪਸ ਵਿੱਚ ਸਾਰੇ ਕਹਿਣ ਆ ਸਾਧ ਚੰਗਾ ਯੁੱਧ ਕਰਨ ਆ ਗਿਆ। ਹਾਂਜੀ,
ਹਿਤ ਮਾਰਨ ਕੇ ਕੁਤਕਾ ਸੋ ਲਿਓ,
ਮਾਰਨ ਵਾਸਤੇ ਕੋਈ ਸ਼ਸਤਰ ਤੇ ਲੈ ਕੇ ਆਉਂਦਾ, ਮਾਰਨ ਵਾਸਤੇ ਸੋਟਾ ਹੀ ਚੁੱਕ ਲਿਆਇਆ ਹੈ। ਹਾਂਜੀ,
ਤਜ ਕਹਿ ਰਣ ਦੇਖਣ ਦੋ ਇਨ ਕੋ,
ਸਾਧ ਸੰਗਤ ਸਾਰੇ ਆਪੋ ਆਪਣਾ ਜੰਗ ਛੱਡ ਕੇ ਉਹਨਾਂ ਦੋਵਾਂ ਦਾ ਜੰਗ ਵੇਖਣ ਲੱਗ ਪਏ ਜੀ। ਹਾਂਜੀ,
ਇਮ ਪੂਰਬ ਕੀਨਸ ਕੋਈ ਨਾ ਕੋ,
ਕਹਿਣ ਲੱਗੇ ਪਹਿਲਾਂ ਤੇ ਅੱਜ ਤੱਕ ਯੁੱਧ ਐਸਾ ਹੋਇਆ ਹੀ ਨਹੀਂ, ਤਲਵਾਰ ਨਾਲ ਤਲਵਾਰ ਵੱਜਦੀ, ਸ਼ਮਸ਼ੀਰ ਨਾਲ ਸ਼ਮਸ਼ੀਰ ਵੱਜਦੀ ਹੈ, ਪਤਾ ਲੱਗਦਾ ਜੰਗ ਹੋ ਰਹੀ ਹੈ, ਪਰ ਇਹ ਤੇ ਕੰਮ ਹੀ ਪੁੱਠਾ ਹੋ ਗਿਆ ਹੈ ਇੱਥੇ। ਹਾਂਜੀ,
ਕਰ ਤੇਜ ਤਰੰਗ ਪਠਾਨ ਆਇਓ,
ਉਧਰੋਂ ਹਯਾਤ ਖਾਂ ਬਹੁਤ ਤੇਜ਼ੀ ਨਾਲ ਘੋੜਾ ਭਜਾਉਂਦਾ ਹੋਇਆ ਮਹੰਤ ਜੀ ਦੇ ਸਰੀਰ ਵੱਲ ਆ ਰਿਹਾ ਹੈ।
ਤਲਵਾਰ ਨਿਕਾਰ ਉਭਾਰ ਲਇਓ,
ਤਲਵਾਰ ਕੱਢ ਕੇ ਤਾਂ ਹਵਾ ਚ ਲਹਿਰਾਉਂਦਾ ਹੋਇਆ ਆ ਰਿਹਾ ਹੈ।
ਔਰ ਧੀਰਜ ਸਨਮੁਖ ਸਾਧ ਖਰਿਓ,
ਸਾਧ ਸੰਗਤ ਸਾਧੂ ਕਿਰਪਾਲ ਦਾਸ ਉਹ ਆਪਣੇ ਘੋੜੇ ਤੇ ਬੜੀ ਪਕੜ ਬਣਾ ਕੇ ਬੈਠੇ ਹੋਏ ਹਨ।
ਕੁਤਕਾ ਗਹਿਨੈਕ ਨਾ ਰੀਹ ਡਰਿਓ,
ਸਾਧ ਸੰਗਤ ਕੁਤਕਾ ਹੱਥ ਚ ਫੜਿਆ, ਦਸਵੇਂ ਪਾਤਸ਼ਾਹ ਜੀ ਦੀ ਕਿਰਪਾ ਦਲੇਰੀ ਅੰਦਰ ਇੰਨੀ ਆ ਗਈ, ਰੱਤੀ ਭਰ ਵੀ ਡਰ ਨਹੀਂ ਮਨ ਵਿੱਚ ਰਿਹਾ ਜੀ, ਰੱਤੀ ਭਰ ਵੀ ਡਰ ਨਹੀਂ ਰਿਹਾ ਵੀ ਮੇਰੇ ਉੱਤੇ ਤਲਵਾਰ ਲੈ ਕੇ ਆ ਰਿਹਾ। ਹਾਂਜੀ,
ਤਬ ਖਾਨਤ ਖਾਤ ਹਯਾਤ ਸੁਪੋ,
ਸਾਧ ਸੰਗਤ ਉਸੇ ਵੇਲੇ ਹਯਾਤ ਖਾਂ ਬਿਲਕੁਲ ਨੇੜੇ ਆ ਟੁਕਿਆ,
ਕਰਵਾਰ ਧਰੇ ਕਰ ਕਾਰ ਰੁਕਿਓ,
ਤੇ ਪੂਰੇ ਜ਼ੋਰ ਦੇ ਨਾਲ ਉਹਨੇ ਜਦੋਂ ਤਲਵਾਰ ਦਾ ਵਾਰ ਕੀਤਾ ਨਾ ਮਹੰਤ ਜੀ ਦੇ ਉੱਤੇ,
ਕੁਦਕਾ ਕਰ ਅਗਰ ਬਚਾਏ ਭਲੇ,
ਸਾਧ ਸੰਗਤ ਉਹਨੇ ਤਲਵਾਰ ਦਾ ਵਾਰ ਕੀਤਾ, ਮਹੰਤ ਜੀ ਕੋ ਸੋਟਾ ਹੈ, ਪਰ ਯਾਦ ਰੱਖੋ ਮਹਾਰਾਜ ਨੇ ਕਿਹਾ ਸੀ ਵੇਖਣ ਨੂੰ ਸੋਟਾ ਹੋਏਗਾ, ਤਾਕਤ ਇਹਦੇ ਵਿੱਚ ਗੁਰਜ ਵਾਲੀ ਹੋਏਗੀ ਜੀ, ਗੁਰਜ ਵਾਲੀ ਤਾਕਤ ਹੋਏਗੀ, ਤੇ ਤਲਵਾਰ ਦਾ ਫਲ ਸਾਧ ਸੰਗਤ ਜੀ ਕਿੰਨਾ ਕੁ ਤਾਕਤਵਰ ਹੋਣਾ ਸੀਗਾ ਉਹਦੇ ਅੱਗੇ ਜੀ। ਉਹਨੇ ਪੂਰੇ ਜ਼ੋਰ ਦੇ ਨਾਲ ਜਦੋਂ ਤਲਵਾਰ ਮਾਰੀ ਨਾ ਤੇ ਮਹੰਤ ਜੀ ਘੋੜੇ ਤੇ ਬੈਠੇ, ਉਹਨਾਂ ਸੋਟਾ ਹੀ ਆਪਣੀ ਤਲਵਾਰ ਜਿਹੜਾ ਸੋਟਾ ਸੀ ਨਾ ਉਹਨਾਂ ਦੇ ਹੱਥ 'ਚ, ਉਹਨਾਂ ਉਹੀ ਤਲਵਾਰ ਵਾਲੇ ਪਾਸੇ ਕੀਤਾ ਜੀ। ਹਾਂਜੀ,
ਅਸਟੂਟ ਤਬੈ ਗਰ ਗਾ ਸੋ ਤਲੇ,
ਸਾਧ ਸੰਗਤ ਸਤਿਗੁਰੂ ਜੀ ਨੇ ਕਿਰਪਾ ਕੀਤੀ, ਹਯਾਤ ਖਾਨ ਦੀ ਤਲਵਾਰ ਮਹੰਤ ਜੀ ਦਾ ਕੁਤਬਾ ਹੀ ਵੱਜਣ ਦੇ ਨਾਲ ਟੁੱਟ ਗਈ ਜੀ ਉਸੇ ਵੇਲੇ। ਹਾਂਜੀ, ਉਹ ਡਾਂਗ ਵੱਜਣ ਨਾਲ ਤਲਵਾਰ ਟੁੱਟ ਗਈ ਜੀ ਉਹਦੀ ਜੀ। ਹਾਂਜੀ,
ਭਬਕਿਓ ਸਮ ਕੇਹਰ ਸਾਧ ਤਬੈ,
ਕਹਿਣ ਲੱਗੇ ਸਾਧ ਫਿਰ ਸ਼ੇਰ ਵਾਂਗ ਭਬਕਿਆ ਕਹਿਣ ਲੱਗੇ। ਹਾਂਜੀ,
ਦਲ ਦੋਏ ਬਿਲੋਕਤ ਬੀਰ ਸਭੈ,
ਦੋਵਾਂ ਦਲਾਂ ਦੇ ਸੂਰਮੇ ਵੇਖ ਰਹੇ ਨੇ ਹਯਾਤ ਖਾਂ ਦੀ ਤਲਵਾਰ ਤੋੜ ਸੁੱਟੀ ਇਹਦੇ ਸੋਟੇ ਨੇ। ਹਾਂਜੀ,
ਕੁਤਕਾ ਬਲ ਸਾਥ ਸੰਭਾਰ ਲਇਓ,
ਤੇ ਬੜੇ ਬਲ ਦੇ ਨਾਲ ਕੁਤਕਾ ਹੱਥ ਵਿੱਚ ਸਾਂਭ ਕੇ ਰੱਖਿਆ ਹੋਇਆ,
ਸਿਰ ਖਾਨ ਹਯਾਤ ਕੇ ਝਾਰ ਦਇਓ,
ਤੇ ਬਸ ਫਿਰ ਕੀ ਸੀ, ਧਰਿਆ ਕਲਗੀਆਂ ਵਾਲੇ ਸਤਿਗੁਰੂ ਦਾ ਧਿਆਨ, ਲਾਇਆ ਪੂਰਾ ਜ਼ੋਰ ਤੇ ਹਯਾਤ ਖਾਂ ਦੇ ਸਿਰ ਵਿੱਚ ਕੁਤਕਾ ਮਾਰਿਆ ਜੀ ਬੜੀ ਜ਼ੋਰ ਦੀ ਜੀ। ਸਤਿ ਸ੍ਰੀ ਅਕਾਲ। ਹਾਂਜੀ,
ਪਗ ਕੋ ਬਲ ਪਾਏ ਰਕਾਬਨ ਪੈ,
ਸਾਧ ਸੰਗਤ ਜਦੋਂ ਕੁਤਬਾ ਮਾਰਿਆ ਨਾ ਉਦੋਂ ਪੈਰ ਜਿਹੜੇ ਸਨ ਉਹ ਆਪਣੇ ਚਰਨ ਚੰਗੀ ਤਰ੍ਹਾਂ ਰਕਾਬਾਂ ਦੇ ਵਿੱਚ ਜਮਾਦੇ ਸੀਗੇ ਜੀ, ਉਹਨਾਂ ਤੇ ਬਲ ਪਾ ਦਿੱਤਾ ਸੀਗਾ ਜੀ। ਹਾਂਜੀ,
ਕੁਛ ਰਿਓ ਕੁਛ ਊਚ ਆਸਨ ਪੈ,
ਆਪਣੀ ਸੀਟ ਦੇ ਉੱਤੇ ਖਲੋ ਗਏ ਜੀ, ਖਲੋ ਕੇ ਹੀ ਮਾਰ ਦਿੱਤਾ ਜੀ ਕੁਤਕਾ। ਹਾਂਜੀ,
ਸਗਰੇ ਤਨ ਓਜ ਲਗਾਏ ਬੜੋ,
ਸਾਰੇ ਤਨ ਦਾ ਜ਼ੋਰ ਲਾ ਦਿੱਤਾ ਜੀ ਸੋਟਾ ਮਾਰਨ ਵਾਸਤੇ ਨਾ, ਸਾਰੇ ਤਨ ਦਾ ਜ਼ੋਰ ਲਾ ਦਿੱਤਾ।
ਕੁਤਕਾ ਜੁਗ ਹੱਥ ਨ ਸਾਥ ਛੱਡੋ,
ਪੂਰੇ ਦੋਵਾਂ ਹੱਥਾਂ ਦੇ ਨਾਲ ਫੜ ਕੇ, ਹੱਥਾਂ ਨਾਲ ਫੜ ਕੇ ਜਦੋਂ ਉਹਦੇ ਸਿਰ ਵਿੱਚ ਕੁਤਕਾ ਮਾਰਿਆ ਨਾ, ਸੋਟਾ ਮਾਰਿਆ,
ਇਸ ਭਾਂਤ ਲੱਗਿਓ ਸਿਰ ਫੋਰ ਦਿਓ,
ਬਸ ਇਸ ਤਰੀਕੇ ਦੇ ਨਾਲ ਮਾਰਿਆ ਸਾਧ ਸੰਗਤ ਜੀ, ਹਯਾਤ ਖਾਂ ਦੇ ਸਿਰ ਵਿੱਚੋਂ ਮਿੱਢ ਕੱਢ ਦਿੱਤੀ ਜੀ ਫੜ ਕੇ ਜੀ। ਸਤਿ ਸ੍ਰੀ ਅਕਾਲ, ਉਹਦੇ ਸਿਰ ਚੋਂ ਮਿੱਝ ਕੱਢ ਸੁੱਟੀ ਜੀ।
ਨਿਕਸੀ ਮਿੱਝ ਸੇਤ ਸੁਮ੍ਰਿਤ ਭਾਇਓ,
ਲੱਗੇ ਸਫੇਦ ਮਿੱਝ, ਸਾਰਿਆਂ ਨੇ ਵੇਖਿਆ ਸਾਧੂ ਦਾ ਸੋਟਾ ਵੱਜਣ ਦੇ ਨਾਲ ਹੀ ਬਾਹਰ ਨਿਕਲ ਗਈ ਜੀ ਉਹਦੀ ਜੀ। ਹਾਂਜੀ,
ਬਹੁ ਖੰਡ ਕਰੇ ਜੇ ਸੀਸ ਹੈ ਕੇ,
ਕਹਿਣ ਲੱਗੇ ਮਾਨੋ ਇਸ ਤਰ੍ਹਾਂ ਕੀਤਾ ਜਿਵੇਂ ਸੀਸ ਦੇ ਦੋ ਫਾੜ ਹੀ ਘਰ ਸੁੱਟੇ ਹੋਣ ਜੀ, ਇਸ ਤਰੀਕੇ ਦੇ ਨਾਲ ਸਿਰ ਨੂੰ ਫੇਰ ਹੀ ਸੁੱਟਿਆ ਜੀ। ਹਾਂਜੀ,
ਸਭ ਦੇਖਤ ਹੈ ਗਿਰ ਈਚ ਹੈ ਕੇ,
ਸੰਗਤ ਜੀ ਸਾਰੇ ਵੇਖ ਰਹੇ ਨੇ ਕੀ ਹਯਾਤ ਖਾਂ ਜਿਹੜਾ ਆਪਣੇ ਆਪ ਨੂੰ ਬੜਾ ਵੱਡਾ ਸੂਰਮਾ ਕਹਿੰਦਾ ਸੀ ਨਾ, ਹੁਣ ਪਕੜ ਕੋਈ ਨੀ ਰਹੀ ਘੋੜੇ ਤੇ, ਘੋੜਾ ਥੱਲੋਂ ਨਿਕਲ ਗਿਆ, ਹਯਾਤ ਖਾਂ ਘੋੜੇ ਦੇ ਉੱਤੋਂ ਡਿੱਗ ਗਿਆ ਸਾਧ ਸੰਗਤ ਜੀ, ਹਯਾਤ ਖਾਂ ਧਰਤੀ ਤੇ ਡਿੱਗ ਗਿਆ ਜੀ, ਘੋੜਾ ਥੱਲੇ ਹੀ ਇੱਕ ਪਾਸੇ ਨਿਕਲ ਗਿਆ, ਪਕੜ ਹੀ ਨੀ ਰਹੀ ਜਦੋਂ ਸਰੀਰ ਦੀ। ਹਾਂਜੀ,
ਗੁਰ ਸ਼੍ਰੀ ਮੁਖ ਤੇ ਉਪਮਾ ਸੋ ਭਨੀ,
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਕਹਿੰਦੇ ਸਾਧ ਸੰਗਤ ਬਚਿੱਤਰ ਨਾਟਕ ਵਿੱਚ ਸਤਿਗੁਰੂ ਜੀ ਨੇ ਆਪ ਇਹਦੀ ਇਸ ਗੱਲ ਦੀ ਉਸਤਤ ਕੀਤੀ ਹੈ, ਕਹਿਣ ਲੱਗੇ ਕਿਰਪਾਲ ਦਾਸ ਮਹਾਤਮਾ ਦੀ ਆਪ ਉਸਤਤ ਕੀਤੀ ਆ, ਸਤਿਗੁਰੂ ਜੀ ਨੇ ਆਪਣੇ ਸ਼੍ਰੀ ਮੁਖ ਤੋਂ ਬਾਣੀ ਉਚਾਰਨ ਕੀਤੀ ਇਸ ਸੰਬੰਧ ਵਿੱਚ, ਕਹਿਣ ਲੱਗੇ ਆਪਣੀ ਕਲਮ ਤੋਂ, ਕਹਿਣ ਲੱਗੇ ਕਿਰਪਾ ਦਾ ਮੀਂਹ ਵਰਸਾਇਆ ਇਸ ਸਾਈਂ ਦੇ ਉੱਤੇ, ਇਸ ਸੰਤ ਦੇ ਉੱਤੇ। ਹਾਂਜੀ,
ਦਦ ਕੀ ਮਟਕੀ ਜਨ ਸਿਆਮ ਹਨੀ,
ਕਹਿਣ ਲੱਗੇ ਜਿਵੇਂ ਕ੍ਰਿਸ਼ਨ ਜੀ ਦਹੀਂ ਦਾ ਮਟਕਾ ਫੋੜ ਦਿੰਦੇ ਸਨ ਨਾ, ਉਵੇਂ ਮਹੰਤ ਕਿਰਪਾਲ ਦਾਸ ਜੀ ਨੇ ਹਯਾਤ ਖਾਂ ਦਾ ਸਿਰ ਫੋੜ ਦਿੱਤਾ ਸੀਗਾ। ਕਹਿਣ ਲੱਗੇ ਮਹਾਰਾਜ ਨੇ ਤਸ਼ਬੀਹ ਦਿੱਤੀ ਹੈ,
ਜਿਵੇਂ ਭੀਮ ਗਦਾ ਕਹਿ ਹੱਥ ਨ ਮੈਂ,
ਤੇ ਜਿਵੇਂ ਭੀਮ ਦੀ ਗਦਾ ਹੱਥ ਵਿੱਚ ਹੁੰਦੀ ਸੀ ਤੇ ਥਰ ਥਰ ਕੰਬਦੇ ਸਨ ਨਾ ਸਾਰੇ। ਹਾਂਜੀ,
ਦੁਰਯੋਧਨ ਕੇ ਹਨੀ ਪਾਟਨ ਮੈਂ,
ਦੁਰਯੋਧਨ ਦੇ ਪੱਟਾਂ ਤੇ ਮਾਰੀ ਸੀ ਤੇ ਸਾਰੀਆਂ ਮਾਸਪੇਸ਼ੀਆਂ ਤੋੜ ਕੇ ਰੱਖ ਦਿੱਤੀਆਂ ਸਨ ਜੀ, ਸਭ ਕੁਝ ਹੱਡੀਆਂ ਤੋੜ ਕੇ ਰੱਖ ਦਿੱਤੀਆਂ ਸਨ। ਸਤਿਗੁਰੂ ਜੀ ਨੇ ਆਪ ਆਪਣੇ ਸ੍ਰੀ ਮੁਖ ਤੋਂ ਬਾਣੀ ਦੇ ਵਿੱਚ ਮਹੰਤ ਕਿਰਪਾਲ ਦਾਸ ਜੀ ਦੀ ਉਸਤਤ ਕੀਤੀ ਆ, ਮਹੰਤ ਕਿਰਪਾਲ ਦਾਸ ਜੀ ਦੀ ਸਿਫਤ ਕੀਤੀ ਆ। ਹਾਂਜੀ,
ਭੁਜੰਗ ਛੰਦ ਕਿਰਪਾਲ ਕੋ ਪਿਅੰ ਕੁਤਕੋ ਸੰਭਾਰੀ, ਹਨੀ ਖਾਨ ਹਯਾਤ ਕੇ ਸੀਸ ਝਾਰੀ, ਉਠੀ ਛਿਛ ਇੱਛੰ ਕੜਾ ਮੇਜ ਜੋਰੰਗ, ਮਨੋ ਮਾਖਨੰਗ ਮਟਕੀ ਕਾਨ ਫੋਰੰਗ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਫਿਰ ਬਚਿੱਤਰ ਨਾਟਕ ਦੀਆਂ ਪੰਕਤੀਆਂ ਵੀ ਲਿਖੀਆਂ ਜੀ, ਉਹ ਲਿਖਦੇ ਸਤਿਗੁਰੂ ਜੀ ਨੇ ਆਪ ਸ੍ਰੀ ਮੁਖ ਤੋਂ ਉਚਾਰਨ ਕੀਤਾ, ਕਿਰਪਾਲ ਕੋਪੀਅੰਗ ਕੁਤਕੋ ਸੰਭਾਰੀ, ਕਿਰਪਾਲ ਚੰਦ ਜੀ ਵੀਰ ਰਸ ਵਿੱਚ ਆਏ, ਉਹਨਾਂ ਨੇ ਕੁਤਕਾ ਆਪਣਾ ਸੰਭਾਲਿਆ, ਹੱਠੀ ਖਾਨ ਹਯਾਤ ਕੇ ਸੀਸ ਝਾਰੀ, ਹੱਠੀ ਹਯਾਤ ਖਾਨ ਜਿਹੜਾ ਬੜਾ ਵੱਡਾ ਆਪਣੇ ਆਪ ਨੂੰ ਸੂਰਮਾ ਕਹਾਉਂਦਾ ਸੀ, ਕੁਤਕਾ ਮਾਰ ਕੇ ਉਹਦਾ ਸੀਸ ਝਾੜ ਕੇ ਸੁੱਟ ਦਿੱਤਾ। ਮਹਾਰਾਜ ਕਹਿਣ ਲੱਗੇ ਸਤਿਗੁਰੂ ਜੀ ਨੇ ਆਪ ਉਚਾਰਨ ਕੀਤਾ ਜੀ, ਕਿਉਂ ਕਹਿ ਦਿੰਦੇ ਜੀ ਦਸਮ ਦੀ ਬਾਣੀ ਨਹੀਂ ਪੜ੍ਹਨੀ, ਕਿਉਂਕਿ ਦਸਮ ਦੀ ਬਾਣੀ ਪੜ੍ਹਿਆ ਅੰਦਰ ਜੋਸ਼ ਪੈਦਾ ਹੁੰਦਾ ਹੈ, ਅੰਦਰ ਵੀਰ ਰਸ ਪੈਦਾ ਹੁੰਦਾ ਹੈ, ਲੋਕ ਨਹੀਂ ਚਾਹੁੰਦੇ ਕਿ ਗੁਰੂ ਕੇ ਸਿੱਖਾਂ ਦੇ ਅੰਦਰ ਵੀਰ ਰਸ ਪੈਦਾ ਹੋਵੇ ਜੀ, ਇਹਨਾਂ ਦੇ ਅੰਦਰ ਉਹ ਸਪਿਰਿਟ ਪੈਦਾ ਹੋਵੇ ਜਿਹੜੀ ਸੱਚੀ ਮੁੱਚੀ ਦਸਵੇਂ ਪਾਤਸ਼ਾਹ ਨੇ ਭਰੀ ਸੀਗੀ ਜੀ, ਇਸੇ ਕਰਕੇ ਇਹ ਲੋਕ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਵਿਰੋਧਤਾ ਕਰੀ ਜਾਂਦੇ ਜੀ, ਕਦੀ ਪੜ੍ਹਿਆ ਕੋਈ ਗ੍ਰੰਥ ਹੁੰਦਾ ਨਹੀਂ ਜੀ ਅਤੇ ਉਹਨਾਂ ਗ੍ਰੰਥਾਂ ਦੀ ਨਿੰਦਾ ਕਰਨੀ ਆਰੰਭ ਕਰ ਦਿੰਦੇ ਸੀਗੇ ਜੀ। ਦੂਜੇ ਪੰਕਤੀ ਮਾਰ ਲਿਖਦੇ ਉੱਠੀ ਛਿਛ ਇੱਛੰ ਕੱਢਾ ਮੇਜ ਜੋਰੰਗ, ਇਸ ਤਰੀਕੇ ਦੇ ਨਾਲ ਕਹਿਣ ਲੱਗੇ ਉਹਦੇ ਸਿਰ ਵਿੱਚ ਮਾਰਿਆ ਸੋਟਾ, ਉਹਦੇ ਸਿਰ ਵਿੱਚੋਂ ਮਿੱਝ ਕੱਢ ਦਿੱਤੀ ਸੀਗੀ ਮੰਤ ਜੀ ਨੇ। ਕਹਿਣ ਲੱਗੇ ਸਤਿਗੁਰੂ ਜੀ ਨੇ ਲਿਖਿਆ, ਮਹਾਰਾਜ ਕਹਿੰਦੇ ਮਨੋ ਮਾਖਨੰਗ ਮਟਕੀ ਕਾਨ ਫੋਰੰਗ, ਕਹਿਣ ਲੱਗੇ ਮਾਨੋ ਕਾਨਾ ਸ਼੍ਰੀ ਕ੍ਰਿਸ਼ਨ ਦੀ ਉਹ ਮਟਕੀ ਫੋੜ ਦਿੰਦੇ ਸਨ ਅਤੇ ਵਿੱਚੋਂ ਮੱਖਣ ਨਿਕਲ ਆਉਂਦਾ ਸੀ ਨਾ, ਕਹਿਣ ਲੱਗੇ ਇਸ ਤਰ੍ਹਾਂ ਹਯਾਤ ਖਾਂ ਦਾ ਸਿਰ ਫੋੜ ਦਿੱਤਾ। ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਸ ਤਰੀਕੇ ਦੇ ਨਾਲ ਮਹੰਤ ਕਿਰਪਾਲ ਦਾਸ ਜੀ ਦੀ ਵੀਰਤਾ ਦਾ ਵਰਣਨ ਕੀਤਾ ਜੀ। ਸਵੇਰੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਕਹਿਣ ਲੱਗੇ ਇੰਨੇ ਜ਼ੋਰ ਦੇ ਨਾਲ ਪਹਿਲਾਂ ਪੈਰਾਂ ਨੂੰ ਰਕਾਬਾਂ ਵਿੱਚ ਸਜਾਇਆ, ਰਕਾਬਾਂ 'ਤੇ ਪਾਇਆ ਪੂਰਾ ਜ਼ੋਰ, ਅਤੇ ਸਾਧ ਸੰਗਤ ਜੀ ਫਿਰ ਜਾ ਕੇ ਘੋੜੇ ਦੇ ਉੱਤੇ ਖਲੋਤਿਆਂ ਖਲੋਤਿਆਂ ਨੇ ਸਿਰ 'ਚ ਸੋਟਾ ਮਾਰ ਦਿੱਤਾ ਜੀ। ਇਹ ਹੈ ਸਤਿਗੁਰੂ ਜੀ ਦੀ ਕਿਰਪਾ। ਅੱਜ ਵੀ ਉਹ ਜਿਹੜਾ ਸੋਟਾ ਹੈ ਨਾ ਗੁਰੂ ਕੇ ਸਿੰਘ, ਉਹਨੂੰ ਭੀਮ ਚੰਦ ਦਾ ਗੁਰਜੀ ਕਹਿੰਦੇ ਨੇ ਜੀ, ਵੀ ਮਾਨੋ ਭੀਮ ਚੰਦ ਦਾ ਗੁਰਜੀ ਹੋਵੇ ਜੀ। ਹੁਣ ਤਾਂ ਮੈਂ ਵੇਖਿਆ ਸੀ ਪਿੱਛੇ ਜੇ ਕਿਸੇ ਸਿੰਘ ਨੇ ਗੁਰਜ ਫੜ ਕੇ ਫੋਟੋ ਖਿਚਾਈ ਅਤੇ ਉਹਨੂੰ ਬਾਹਮਣ ਕਹਿ ਦਿੱਤਾ ਜੀ ਸਾਡੇ ਵੀਰਾਂ ਨੇ, ਵੀ ਲਓ ਜੀ ਬਾਹਮਣਵਾਦ ਆ ਗਿਆ, ਹੱਦ ਹੋ ਗਈ, ਸ਼ਸਤਰ ਫੜਨਾ ਬਾਹਮਣਵਾਦ ਹੈ। ਜਿਹਨੂੰ ਕੁਝ ਨਹੀਂ ਸਮਝ ਆਉਂਦੀ ਉਹ ਆਪਣੇ ਮੁੱਖੋਂ ਇੱਕ ਸ਼ਬਦ 'ਤੇ ਪੱਕਾ ਹੀ ਰੱਖਦਾ ਜੀ ਬਾਹਮਣਵਾਦ ਹੈ ਜੀ, ਇਹ ਜੀ ਲਓ ਜੀ ਬ੍ਰਾਹਮਣਵਾਦ ਹੈ। ਅੱਜ ਵੀ ਛੇਵੇਂ ਪਾਤਸ਼ਾਹ ਦਾ ਗੁਰਜ 18 ਧਾਤੂਆਂ ਦਾ ਬਣਿਆ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁਭਾਏ ਮਾਨ ਹੈ ਜੀ। ਹੱਥ ਸ੍ਰੀ ਅਕਾਲ। ਅੱਜ ਵੀ ਸੱਚੇ ਪਾਤਸ਼ਾਹ ਜੀ ਦਾ ਗੁਰਜ ਪਿਆ, ਸਿੱਖ ਸੰਗਤਾਂ ਨੂੰ ਉਹਦੇ ਦਰਸ਼ਨ ਕਰਾਏ ਜਾਂਦੇ ਜੀ। ਤੋ ਗੁਰਜ ਉਹਦਾ ਕੱਦ ਕਾਠ ਤਾਂ ਨਹੀਂ ਇੰਨਾ ਗੁਰਜ ਦਾ, ਪਰ ਜਦੋਂ ਗੁਰਜ ਵੇਖਦਾ ਹੀ ਹੈ ਨਾ ਕੋਈ ਗੁਰੂ ਕਾ ਸਿੱਖ, ਅਤੇ ਉਹ ਅੱਖਾਂ ਦੇ ਅੱਗੇ ਚਿੱਤਰ ਬਣ ਜਾਂਦਾ ਵੀ ਇਹ ਗੁਰਜ ਜਿਹਦੇ ਸਿਰ ਵਿੱਚ ਵੱਜਦਾ ਹੋਏਗਾ ਉਹਦੀ ਵਾਕੇ ਮਿੱਚ ਕੱਢ ਦਿੰਦਾ ਹੋਏਗਾ ਜੀ। ਸੋ ਇਹ ਸਾਡੇ ਸ਼ਸਤਰ ਨੇ ਸਾਧ ਸੰਗਤ ਜੀ, ਸਾਡੇ ਵੀਰ ਹਰ ਗੱਲ ਨੂੰ ਬਾਹਮਣਵਾਦ ਨਾਲ ਜੋੜ ਦਿੰਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਕਰਨ ਕਿਰਪਾ, ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਜਿਹੜੇ ਮਹੰਤ ਜੀ ਸਨ ਨਾ ਇਹਨਾਂ ਕਿਹਾ ਸੀ ਸਤਿਗੁਰੂ ਹਯਾਤ ਖਾਂ ਨੂੰ ਮਾਰ ਕੇ ਮੁੜ ਆ ਕੇ ਤੁਹਾਡੇ ਦਰਸ਼ਨ ਕਰਾਂ, ਅਤੇ ਇਹਨਾਂ ਦਾ ਬਚਨ ਫਿਰ ਸੱਚਾ ਹੀ ਹੋਇਆ ਸਾਧ ਸੰਗਤ ਜੀ। ਇਹਨਾਂ ਮਾਰ ਕੇ ਮੁੜ ਜਾ ਕੇ ਕਲਗੀਧਰ ਦੇ ਦਰਸ਼ਨ ਕੀਤੇ ਸਨ ਜੀ। ਅਤੇ ਤੁਸੀਂ ਸੁਰਤ ਦੇ ਸਾਹਮਣੇ ਸੀਨ ਲੈ ਕੇ ਆਓ, ਸਿਰ ਸਰੀਰ 'ਤੇ ਸਵਾਹ ਮਲੀ ਹੈ ਅਤੇ ਮੋਢਾ ਰੱਖਿਆ ਇਸ ਮਹਾਂਪੁਰਸ਼ ਨੇ ਸਾਧ ਸੰਗਤ ਜੀ, ਵਾਹਿਗੁਰੂ ਮੋਢੇ 'ਤੇ ਰੱਖਿਆ ਸੋਟਾ, ਅਤੇ ਜਦੋਂ ਘੋੜੇ 'ਤੇ ਆ ਰਹੇ ਹੋਣਗੇ ਉਰੋ ਕੈਸਾ ਦ੍ਰਿਸ਼ ਹੋਏਗਾ ਜੀ। ਇੱਕ ਵਾਰੀ ਸਾਰੇ ਪਠਾਨ ਪਹਾੜੀਏ ਇਕੱਲੇ ਉਹ ਹੀ ਵੇਖਣ ਨੂੰ ਮਜਬੂਰ ਨਹੀਂ ਹੋਏ, ਗੁਰੂ ਕੇ ਸਿੱਖ ਵੀ ਵੇਖਣ ਵਾਸਤੇ ਮਜਬੂਰ ਹੋ ਗਏ ਜੀ ਵੀ ਇਹਨਾਂ ਵਿੱਚ ਕਿਹੜੀ ਤਾਕਤ ਆ ਗਈ ਹੈ। ਅਤੇ ਸਾਧ ਸੰਗਤ ਸੱਚੀ ਗੱਲ 'ਚ ਜਿਹਦੇ 'ਤੇ ਸਤਿਗੁਰੂ ਦ੍ਰਿਸ਼ਟੀ ਪਾ ਕੇ ਘੱਲ ਦੇਣ ਨਾ ਉਹਦੇ ਵਿੱਚ ਬੜੀ ਤਾਕਤ ਆ ਜਾਂਦੀ ਜੀ। ਤਾਕਤ ਤਾਂ ਸਾਰੀ ਦ੍ਰਿਸ਼ਟੀ ਦੀ ਹੈ। ਐਵੇਂ ਨਹੀਂ ਬਚਿੱਤਰ ਸਿੰਘ ਜੀ ਕਹਿੰਦੇ ਸਨ ਸਤਿਗੁਰੂ ਤੁਹਾਡੀ ਕਿਰਪਾ ਹੋਣੀ ਚਾਹੀਦੀ ਆ, ਮਸਤ ਹਾਥੀ ਵੀ ਮੈਨੂੰ ਕੀੜੀ ਵਰਗਾ ਹੀ ਨਜ਼ਰ ਆਉਂਦਾ ਹੈ, ਕਹਿਣ ਲੱਗੇ ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ, ਸਭ ਤੋਂ ਵੱਡੀ ਮੇਰੇ ਸਤਿਗੁਰੂ ਕਲਗੀਧਰ ਜੀ ਦੀ ਕਿਰਪਾ ਹੈ। ਸਵੇਰੇ ਤੋਂ ਅੱਗੇ ਜੰਗ ਦੇ ਮੈਦਾਨ ਵਿੱਚ ਕੀ ਹੋ ਰਿਹਾ ਉਹ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਅਤੇ ਸਾਧ ਸੰਗਤ ਇਹ ਮਹਾਰਾਜ ਜੀ ਦੀ ਕਿਰਪਾ ਨਾਲ ਅਜੇ ਇੱਕੋ ਦਿਨ ਦਾ ਜੰਗ ਨਹੀਂ ਮੁੱਕਿਆ ਜੀ, ਇਹ ਅਜੇ ਇੱਕੋ ਦਿਨ ਦੇ ਜੰਗ ਦੀ ਕਥਾ, ਇੱਕੋ ਦਿਨ ਦੇ ਜੰਗ ਦੀ ਕਥਾ। ਸਵੇਰੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰੋ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜਪ, ਵਾਹਿਗੁਰੂ
ਵਾਹਿਗੁਰੂ ਜਪ, ਵਾਹਿਗੁਰੂ
ਵਾਹਿਗੁਰੂ ਜਪ, ਵਾਹਿਗੁਰੂ
ਵਾਹਿਗੁਰੂ ਜਪ, ਵਾਹਿਗੁਰੂ
ਜਪ, ਵਾਹਿਗੁਰੂ
ਜਪ, ਵਾਹਿਗੁਰੂ
ਜਪ, ਵਾਹਿਗੁਰੂ
ਜਪ, ਵਾਹਿਗੁਰੂ
ਜਪ, ਵਾਹਿਗੁਰੂ
ਜਪ, ਵਾਹਿਗੁਰੂ
ਜਪ, ਵਾਹਿਗੁਰੂ
ਜਪ, ਵਾਹਿਗੁਰੂ
ਜਪ, ਵਾਹਿਗੁਰੂ
ਜਪ, ਵਾਹਿਗੁਰੂ
ਜਪ। ਜਪ ਵਾਹਿਗੁਰੂ
ਜਪ ਵਾਹਿਗੁਰੂ।
ਸਾਧ ਸੰਗਤ ਜੀ, ਜੰਗ ਦੀ ਕਥਾ ਸੁਣੀ ਤੁਸੀਂ ਜੀ, ਤੇ ਹੁਣ ਥੋੜਾ ਗੱਜ ਕੇ ਨਾਮ ਜਪੋ ਨਾ, ਪਤਾ ਲੱਗੇ ਉਹਨਾਂ ਕਿੰਨੇ ਜ਼ੋਰ ਦੇ ਨਾਲ ਮਾਰਿਆ ਸੁੱਟਾ ਤੇ ਸਿਰ ਫੇਹ ਕੇ ਸੁੱਟਤਾ। ਤੇ ਮਹਾਂਪੁਰਖ ਕਹਿੰਦੇ ਗੱਜ ਕੇ ਜਪੋ ਨਾ, ਮੰਦਿਰ ਦੇ ਦੁਸ਼ਮਣ ਵੀ ਭੱਜ ਜਾਂਦੇ ਜੀ।
ਜਪ ਵਾਹਿਗੁਰੂ
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 ਜਪ ਵਾਹਿਗੁਰੂ।
ਸੱਚੇ ਪਾਤਸ਼ਾਹ ਮਿਹਰ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿ ਸੰਗਤ ਜੀ।